जब गुर बोलै तब विषम होए जाय, खम जैसे अपराधी अवर कोई रखे, जैसे खम सतगुर राख लिए छड़ाए। तू गुर पिता तू है गुर माता, तू गुर बंदप मेरा सखा सखा, ना खाऊं जति सती नहीं पड़या, मूर्ख मुगदा जन्म भया, परणवत नानक तिन की शरणा, जिन तू नाही विसरया, परणवत नानक तिन की शरणा, जिन तू नाही विसरया। परम सन्मान योग चवर शतर तख दे मालक, जुगो जुग अटल साहिब सतगुरु श्री गुरु ग्रंथ साहिब महाराज जी दी पावन पवित्र खाजूरी अंदर सोभाए मान सत संगी जनों, अज इस रात्रि दे विशेष दीवान विच आपां अपने उन्हां महान पुरखियां नूं और धन गुरु कलगीधर सच्चे पातशाह उन्हां दे नेत्रां दे सामने बेरा बेरा टुकड़े टुकड़े तन नूं कराउण वाले दो गुरु के लाल बाबा अजीत सिंह और बाबा जुझार सिंह जी, पंजा प्यारियां विचों तीन गुरु के प्यारे, और इन्हां तो इलावा 35 दे करीब होर गुरु के सिख जिन्हां ने चमकौर दी गढ़ी विच गुरु कलगीधर सच्चे पातशाह महाराज उन्हां दे सन्मुख शहादत दा जाम पीता है। आरंभ तां मैं करनी चाहना वा कि इन्नियां वड्डियां शहादतां होईयां ने, आखिर इन्हां दा कारण की सी? धन गुरु नानक साहिब कृपालू जी तो लैके आपां अज चमकौर गढ़ी दे साके तक आउणा है। धन गुरु कलगीधर जी दे चरणां दी अज टेक लवो। उसने ता अपने पुत्रां दा खून इस कौम दियां जड़ां विच पाया है। आपां केवल उहदे पुत्रां दी शहादत नूं ही किते प्रेम भावना नाल कह सकीए ते सुन सकीए। करो कृपालता साध संगत, धन गुरु कलगीधर सच्चे पातशाह जी आप कृपा मेहर करन, आप विच वर्तन, सिर ते मेर भरिया हाथ रख के कृपालू दाता जी आप ही इस पवित्र इतिहास दी गुरमत दी विचार करा लैन। करो कृपा साध संगत जी, आप गुरु बख्शी फतेह प्रवान करो जी। वाहे गुरु जी का खालसा, वाहे गुरु जी की फतेह। 1469 नूं राय भोए दी तलवंडी ते ਧੰਨ ਗੁਰੂ ਨਾਨਕ ਸਾਹਿਬ ਕਿਰਪਾਲੂ ਜੀ ਦਾ ਆਗਮਨ ਹੋਇਆ ਹੈ। ਉਸ ਵੇਲੇ ਦੀ ਘਟਨਾ ਨੂੰ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਆਪਣੀਆਂ ਵਾਰਾਂ ਦੇ ਵਿੱਚ ਬੜੇ ਅਨੂਠੇ ਢੰਗ ਦੇ ਨਾਲ ਬਿਆਨ ਕੀਤਾ ਹੈ। ਭਾਈ ਗੁਰਦਾਸ ਨੇ ਉੱਥੇ ਜਿਹੜੇ ਸ਼ਬਦ ਵਰਤੇ ਨੇ ਉਹਨਾਂ ਵਿੱਚ ਤਿੰਨ ਸ਼ਬਦਾਂ ਦੀ ਵਰਤੋਂ ਉਹਨਾਂ ਨੇ ਕੀਤੀ ਕਿ ਸਤਿਗੁਰੂ ਨਾਨਕ ਪ੍ਰਗਟੇ ਨੇ, ਦੂਜਾ ਸ਼ਬਦ ਕਿ ਇੱਕ ਗਿਆਨ ਦਾ ਸੂਰਜ ਨਿਕਲਿਆ ਹੈ, ਤੇ ਤੀਜਾ ਸ਼ਬਦ ਉਹਨਾਂ ਨੇ ਵਰਤਿਆ ਹੈ ਕਿ ਇੱਕ ਸਿੰਘ ਗਰਜਨਾ ਪੈਦਾ ਹੋਈ ਹੈ। ਤੇ ਜਦੋਂ ਅਸੀਂ ਤਿੰਨਾਂ ਪੰਕਤੀਆਂ ਨੂੰ ਭਾਈ ਗੁਰਦਾਸ ਜੀ ਦੀਆਂ ਨੂੰ ਪੜ੍ਹਦੇ ਹਾਂ ਤੇ ਮੇਰਾ ਖਿਆਲ ਹੈ ਇਹਨਾਂ ਤਿੰਨਾਂ ਤੁਕਾਂ ਦੇ ਵਿੱਚ ਪੂਰੀ ਦੀ ਪੂਰੀ ਗੱਲ ਉਹ ਕਰ ਗਏ ਨੇ ਕਿ ਗੁਰੂ ਨਾਨਕ ਸਾਹਿਬ ਇਸ ਸੰਸਾਰ ਤੇ ਕਿਉਂ ਆਏ। ਉਹਨਾਂ ਦੀ ਅਸੀਂ ਵਾਰ ਦੀਆਂ ਤਿੰਨ ਪੰਕਤੀਆਂ ਤੋਂ ਆਰੰਭਤਾ ਕਰਨੀ। ਉਹਨਾਂ ਨੇ ਪਹਿਲੀ ਪੰਕਤੀ ਕਹੀ ਹੈ ਕਿ ਸਤਿਗੁਰ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਖੋਵਾਂ। ਦੂਜਾ ਉਹਨਾਂ ਨੇ ਸ਼ਬਦ ਵਰਤਿਆ ਹੈ ਜਿਉਂ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਪਲੋਵਾਂ। ਤੀਜਾ ਸ਼ਬਦ ਉਹਨਾਂ ਨੇ ਵਰਤਿਆ ਹੈ ਸਿੰਘ ਬੁੱਕੇ ਮਿਰਗਾਵਲੀ ਭੰਨੀ ਜਾਏ ਨਾ ਤੀਰ ਧਰੋਵਾਂ। ਜਦੋਂ ਅਸੀਂ ਇਹ ਤਿੰਨ ਤੁਕਾਂ ਤਿੰਨ ਪੰਕਤੀਆਂ ਭਾਈ ਗੁਰਦਾਸ ਦੀ ਵਾਰ ਦੀਆਂ ਪੌੜੀ ਦੀਆਂ ਪੜ੍ਹਦੇ ਹਾਂ ਤੇ ਇਹਨਾਂ ਤਿੰਨਾਂ ਨੂੰ ਸਾਨੂੰ ਸੰਖੇਪ ਵਿੱਚ ਵਿਚਾਰਨਾ ਅਤ ਜ਼ਰੂਰੀ ਹੈ। ਆਉਣਾ ਅਸੀਂ ਸਾਕੇ ਤੇ ਹੈ, ਆਖਰ ਇਹਦਾ ਬੇਸ ਕੁਝ ਬਣਾ ਕੇ ਚੱਲਾਂਗੇ। ਗੁਰੂ ਨਾਨਕ ਸਾਹਿਬ ਜਦੋਂ ਪ੍ਰਗਟੇ ਨੇ ਤੇ ਉਹਨਾਂ ਨੇ ਨਾਲ ਤੁਲਨਾ ਧੁੰਦ ਦੀ ਕੀਤੀ ਹੈ। ਮੈਂ ਜਿਹੜੀ ਅਰਜ਼ ਕਰਨੀ ਚਾਹੁੰਦਾ, ਹੁਣ ਤੱਕੋ ਤੁਸੀਂ ਕਿ ਸਤਿਗੁਰੂ ਨਾਨਕ ਦੇਵ ਜੀ ਦਾ ਪ੍ਰਗਟਣਾ ਤੇ ਧੁੰਦ ਦਾ ਮਿਟਣਾ ਇਹਦਾ ਭਾਵ ਅਰਥ ਕੀ ਹੈ? ਅਸੀਂ ਕਹਾਂਗੇ ਧੁੰਦ ਨੂੰ ਮਿਟਾਉਣ ਲਈ ਤਾਂ ਕੋਈ ਬਾਹਰੋਂ ਚਾਨਣ ਚਾਹੀਦਾ। ਹਨੇਰਾ ਦੋ ਤਰ੍ਹਾਂ ਦਾ ਹੈ, ਇੱਕ ਹੈ ਕਾਲਾ ਰਾਤ ਦਾ ਹਨੇਰਾ, ਇੱਕ ਹੈ ਧੁੰਦ ਦਾ ਸ਼ਵੇਤ ਚਿੱਟਾ ਹਨੇਰਾ। ਕਾਲਾ ਹਨੇਰਾ ਦੀਵੇ ਬਾਲਾਂਗੇ, ਬੱਤੀਆਂ ਜਲਾਵਾਂਗੇ, ਲਾਈਟ ਦਾ ਪ੍ਰਬੰਧ ਕਰਾਂਗੇ। ਰਾਤ ਦਾ ਹਨੇਰਾ ਤਾਂ ਦੀਵੇ ਦਾ ਚਾਨਣ ਸੂਰਜ ਦੀਆਂ ਕਿਰਨਾਂ ਦੂਰ ਕਰ ਦੇਣਗੀਆਂ, ਪਰ ਚੇਤੇ ਰੱਖਿਓ ਜਦੋਂ ਧੁੰਦ ਚੜ ਕੇ ਆ ਜਾਏ, ਧੁੰਦ ਪੈਣ ਲੱਗ ਪਵੇ, ਉਦੋਂ ਸੂਰਜ ਦੀਆਂ ਕਿਰਨਾਂ ਦੀ ਪੇਸ਼ ਵੀ ਨਹੀਂ ਜਾਂਦੀ ਤੇ ਹਕੀਕਤ ਹੈ ਕਾਲੇ ਹਨੇਰੇ ਨਾਲੋਂ ਕਈ ਗੁਣਾ ਵੱਧ ਚਿੱਟਾ ਹਨੇਰਾ ਧੁੰਦ ਦਾ ਖਤਰਨਾਕ ਹੈ। ਗੁਰੂ ਨਾਨਕ ਸਾਹਿਬ ਆਏ, ਜਿਹੜੀ ਅਰਜ਼ ਕਰਨੀ ਚਾਹੁੰਦਾ, ਉਹਨਾਂ ਨੇ ਸ਼ਬਦ ਵਰਤੇ ਨੇ ਕਿ ਗੁਰੂ ਸਾਹਿਬ ਦੇ ਪ੍ਰਗਟ ਹੋਣ ਦੀ ਦੇਰ ਸੀ ਕਿ ਧੁੰਦ ਜਿਹੜੀ ਉਹ ਮਿਟ ਗਈ, ਉਹ ਚਿੱਟਾ ਹਨੇਰਾ ਕੀ ਸੀ? ਤੇ ਦੂਜੇ ਪਾਸੇ ਅਗਲੀ ਤੁਕ ਉਹਨਾਂ ਕਾਲੇ ਹਨੇਰੇ ਦੀ ਤਾਰਿਆਂ ਦੀ ਦਿੱਤੀ ਕਿ ਜੂਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਪਲੋਵਾ, ਕਿ ਜਿਵੇਂ ਸੂਰਜ ਨਿਕਲਦਾ ਤੇ ਤਾਰੇ ਅਲੋਪ ਹੋ ਜਾਂਦੇ ਨੇ, ਸੂਰਜ ਨਿਕਲਦਾ ਤੇ ਅੰਧਕਾਰ ਚਲਾ ਜਾਂਦਾ। ਗੁਰੂ ਕੇ ਸਿੱਖੋ, ਚਿੱਟਾ ਹਨੇਰਾ ਸੀ ਧੁੰਦ ਦਾ ਉਹ ਲੋਕ ਜਿਹੜੇ ਧਰਮ ਦਾ ਭੁਲੇਖਾ ਤਾਂ ਪਾਉਂਦੇ ਸਨ ਪਰ ਅੰਦਰੋਂ ਅੰਨੇ ਸਨ। ਮੇਰੇ ਗੁਰੂ ਨੇ ਕਿਹਾ ਸੱਚ ਜਾਣੋ, ਇਹ ਅਧਰਮੀਆਂ ਤੇ ਕੁਕਰਮੀਆਂ ਨਾਲੋਂ ਵੱਧ ਖਤਰਨਾਕ ਨੇ, ਜਿਹੜੇ ਧਰਮ ਬਾਰੇ ਜਾਣ ਕੇ ਵੀ ਧਰਮ ਨੂੰ ਕਮਾਉਂਦੇ ਨਹੀਂ, ਇਹ ਧੁੰਦ ਦੀ ਤਰ੍ਹਾਂ ਨੇ ਤੇ ਹਕੀਕਤ ਤੇ ਜਿਨ੍ਹਾਂ ਨੂੰ ਸਮਝ ਕੋਈ ਨਹੀਂ ਉਹ ਕਾਲੇ ਹਨੇਰੇ ਦੀ ਤਰ੍ਹਾਂ ਨੇ। ਬਾਬੇ ਨਾਨਕ ਨੂੰ ਦੋਨੋਂ ਤਰ੍ਹਾਂ ਦਾ ਹਨੇਰਾ ਮਿਲਿਆ। ਜਿੱਦਣ ਵਿਦਵਾਨ ਪੰਡਿਤ ਮਿਲੇ, ਜਿੱਦਣ ਮੌਲਵੀ ਮਿਲੇ, ਜਿੱਦਣ ਮਤਸਵੀ ਲੋਕ ਮਿਲੇ, ਧਰਮ ਦੀ ਚਰਚਾ ਕਰਦੇ ਸਨ ਪਰ ਹਕੀਕਤ ਇਹ ਉਹਨਾਂ ਦੇ ਅੰਦਰ ਧਰਮ ਨੇ। ਚਿੱਟੇਪਨ ਦਾ ਭੁਲੇਖਾ ਪਾਇਆ, ਧੁੰਦ ਦਾ ਭੁਲੇਖਾ ਪਿਆ ਪਰ ਅੰਦਰ ਉਹਨਾਂ ਦੇ ਅੰਧਕਾਰ ਸੀ। ਤਾਂ ਹੀ ਗੁਰੂ ਸਾਹਿਬ ਨੂੰ ਇਹ ਕਹਿਣਾ ਪਿਆ, ਸੁਣ ਵੇਖੋ ਲੋਕਾਂ ਇਹ ਵਿਡਾਣ ਕਿ ਦੁਨੀਆਂ ਦੇ ਲੋਕੋ ਵੇਖੋ ਆ ਕੇ ਕੈਸੀ ਹੈਰਾਨੀ ਦੀ ਖੇਡ ਹੈ। ਮਨ ਅੰਧਾ ਨਾਉ ਸੁਜਾਣ, ਮਨ ਵਿੱਚ ਹਨੇਰਾ ਹੈ ਤੇ ਬਾਹਰੋਂ ਸਿਆਣਾ ਬਣਿਆ। ਧੁੰਦ ਬਾਹਰੋਂ ਦੇਖਣ ਨੂੰ ਚਿੱਟੀ ਲੱਗਦੀ ਏ ਪਰ ਜਦੋਂ ਧੁੰਦ ਵਿੱਚ ਕੋਈ ਚੱਲਣ ਦਾ ਯਤਨ ਕਰੇ ਤੇ ਧੁੰਦ ਬੰਦੇ ਨੂੰ ਮੌਤ ਦੀ ਝੋਲੀ ਵਿੱਚ ਪਾ ਦਿੰਦੀ ਹੈ। ਮੈਂ ਅਰਜ਼ ਕਰਾਂ, ਉੱਥੇ ਹਜ਼ੂਰ ਲਈ ਸ਼ਬਦ ਭਾਈ ਗੁਰਦਾਸ ਨੇ ਸਿੰਘ ਵਰਤਿਆ, ਸ਼ੇਰ ਵਰਤਿਆ ਤੇ ਮੈਂ ਸੋਚਣਾ ਬਾਬਾ ਕਿ ਜਿਹੜੀ ਤੂੰ ਦਹਾੜ, ਜਿਹੜੀ ਤੂੰ ਗਰਜ ਸ਼ੇਰ ਦੇ ਰੂਪ ਵਿੱਚ ਦਿੱਤੀ ਸੀ, ਤੇਰੀ ਇਸ ਸਿੰਘ ਗਰਜ ਨੂੰ ਖਤਮ ਕਰਨ ਦੇ ਲਈ ਕਦੀ ਲਾਹੌਰ ਦੀ ਤਵੀ ਆਈ, ਕਦੀ ਚਾਂਦਨੀ ਚੌਂਕ ਆਇਆ, ਕਦੀ ਸਰਸਾ ਦੇ ਪਰਿਵਾਰ ਵਿਛੋੜੇ ਆਏ ਤੇ ਅੱਜ ਕਿਤੇ ਚਮਕੌਰ ਦੀ ਗੜੀ ਆਈ। ਹਕੀਕਤ ਇਹ ਵੇ ਕਿ ਤੇਰੇ ਸ਼ੇਰ ਦੀ ਗਰਜ ਨੂੰ ਖਤਮ ਕਰਨ ਵਾਸਤੇ ਸਾਰੇ ਸਾਕੇ ਕੀਤੇ ਗਏ। ਬੇਨਤੀ ਮੇਰੀ ਸੁਣਿਓ, ਹਜ਼ੂਰ ਨੇ ਉੱਤੇ ਸ਼ਬਦ ਵਰਤੇ ਭਾਈ ਸਾਹਿਬ ਨੇ ਕਿ ਸਿੰਘ ਬੁੱਕੇ ਮਿਰਗਾਵਲੀ ਭੰਨੀ ਜਾਏ ਕਿ ਜਦੋਂ ਗੁਰੂ ਨਾਨਕ ਸਾਹਿਬ ਸ਼ੇਰ ਦੀ ਤਰ੍ਹਾਂ ਗਰਜੇ ਤੇ ਉਹਨਾਂ ਦੇ ਸਾਹਮਣੇ ਪਖੰਡੀ ਕੋਈ ਵੀ ਮਿਰਗ ਦੀ ਤਰ੍ਹਾਂ ਜਿਵੇਂ ਸਿੰਘ ਗਰਜੇ ਤੇ ਮਿਰਗ ਦੌੜਦੇ ਨੇ ਬਾਬੇ ਨਾਨਕ ਦੇ ਸਾਹਮਣੇ, ਉਹਦੀ ਗਰਜ ਦੇ ਸਾਹਮਣੇ ਕੋਈ ਵੀ ਪਖੰਡੀ ਮਿਰਗ ਦੀ ਤਰ੍ਹਾਂ ਖਲੋ ਨਹੀਂ ਸਕਿਆ। ਬੇਨਤੀ ਸੁਣਿਓ, ਇੱਥੇ ਗੁਰੂ ਨਾਨਕ ਸਾਹਿਬ ਦੀ ਇੱਕ ਗਰਜ ਸੀ, ਹੁਣ ਉਸ ਗਰਜ ਦੀ ਆਵਾਜ਼ ਕਦੀ ਬਾਣੀ ਵਿੱਚੋਂ ਸੁਣੀਏ। ਉਹ ਕਿਹੜੀ ਸਿੰਘ ਗਰਜ ਸੀ, ਕਿਹੜੀ ਆਵਾਜ਼ ਸੀ ਜਿਹਦੇ ਸਾਹਮਣੇ ਪਖੰਡੀ ਕੋਈ ਨਾ ਟਿਕ ਸਕੇ। ਸਭ ਤੋਂ ਪਹਿਲਾਂ ਬਾਬੇ ਨੇ ਇੱਥੋਂ ਦੇ ਸਮਾਜ ਦੀ ਦੁਰਦਸ਼ਾ ਨੂੰ ਤੱਕਿਆ, ਇੱਥੋਂ ਦੇ ਰਾਜ ਪ੍ਰਬੰਧ ਨੂੰ ਤੱਕਿਆ, ਇੱਥੋਂ ਦੇ ਲੋਕਾਂ ਦੇ ਕਿਰਦਾਰ ਨੂੰ ਤੱਕਿਆ ਤੇ ਉਸ ਦੀ ਆਵਾਜ਼ ਉਸ ਦੀ ਗਰਜ ਨਾ ਰੋਕ ਨਾ ਸਕੀ। ਉਸ ਸਿੰਘ ਗਰਜ ਨੇ ਪਹਿਲੀ ਆਵਾਜ਼ ਵਿੱਚ ਕਿਹਾ ਕਿ ਰਾਜੇ ਸ਼ੀ ਮੁਕੱਦਮ ਕੁੱਤੇ ਜਾਏ ਜਗਾਇਨ ਬੈਠੇ ਸੁੱਤੇ, ਚਾਕਰ ਨਾਂਦਾ ਪਾਇਨ ਕਹੋ ਰਤ ਪੇਟ ਕੁੱਤੇ ਉਹ ਚੱਟ ਜਾਓ। ਉਸ ਸਿੰਘ ਗਰਜ ਨੇ ਇਹ ਅੰਮ੍ਰਿਤ ਸ਼ਬਦ ਵਰਤੇ। ਜਦੋਂ ਅਸੀਂ ਬਾਣੀ ਪੜ੍ਹਦੇ ਹਾਂ ਕੱਲ ਕਾਤੀ ਰਾਜੇ ਕਸਾਈ, ਸੱਚ ਇਹ ਜੇ ਕਿ ਬਾਬੇ ਨਾਨਕ ਦੀ ਇਸ ਸੱਚ ਦੀ ਗਰਜ ਨੂੰ ਖਤਮ ਕਰਨ ਦੇ ਲਈ ਸਾਰੇ ਸਾਕੇ ਵਾਪਰੇ ਤੇ ਹਰ ਤਰ੍ਹਾਂ ਦਾ ਤਸ਼ੱਦਦ ਕੀਤਾ ਗਿਆ। ਸਾਹਿਬ ਦੀ ਆਵਾਜ਼ ਸੀ ਕਿ ਕੱਲ ਕਾਤੀ ਰਾਜੇ ਕਸਾਈ ਤਨ ਪੰਕਰ ਉੱਡ ਰਿਹਾ, ਕੂੜ ਅਮਾਵਸ ਸੱਚ ਚੰਦਰਮਾ ਦਿਸ਼ਾ ਨਾਹੀਂ ਕਿਹ ਚੜਿਆ। ਤੇ ਮੈਂ ਜਿਹੜੀ ਅਰਜ਼ ਕਰਨੀ ਚਾਹੁੰਦਾ ਵਾਂ, ਅਹਿਮਨਾਬਾਦ ਦੀ ਧਰਤੀ ਰਾਏ ਭੋਏ ਦੀ ਤਲਵੰਡੀ ਤੋਂ ਬਾਅਦ ਅਹਿਮਨਾਬਾਦ ਦੀ ਧਰਤੀ ਆਉਂਦੀ ਏ, ਕੀ ਤੱਕਨੇ ਆ? ਪਹਿਲੀ ਟੱਕਰ ਅਹਿਮਨਾਬਾਦ ਦੀ ਧਰਤੀ ਤੇ ਬਾਬੇ ਤੇ ਬਾਬਰ ਦੀ ਹੋਈ ਤੇ ਜਿਹੜੇ ਸ਼ਬਦ ਬਾਬੇ ਦੀ ਸਿੰਘ ਗਰਜ ਵਿੱਚੋਂ ਨਿਕਲੇ ਉਹਨੂੰ ਸਤਿਗੁਰੂ ਨੇ ਅੰਮ੍ਰਿਤ ਬਾਣੀ ਵਿੱਚ ਦਰਜ ਕਰ ਦਿੱਤਾ। ਦੇਖੋ ਬਾਬੇ ਤੇ ਬਾਬਰ ਦੀ ਟੱਕਰ ਹੈ, ਇਹ ਚਮਕੌਰ ਦੀ ਗੜੀ ਤੱਕ ਆਉਣੀ। ਸਾਹਿਬ ਕਿਰਪਾਲੂ ਉੱਥੇ ਇੱਕ ਸਿੰਘ ਗਰਜ ਸੀ, ਉਹ ਅਹਿਮਨਾਬਾਦ ਉਜਾੜਦਾ ਪਿਆ ਸੀ ਤੇ ਗੁਰੂ ਨਾਨਕ ਇਮਾਨ ਦ੍ਰਿੜ ਕਰਾ ਰਹੇ ਸਨ। ਅਹਿਮਨਾਬਾਦ ਗਏ ਨੇ, ਉੱਥੇ ਭਾਈ ਲਾਲੋ ਦੇ ਘਰ ਟਿਕੇ। ਪਹਿਲਾਂ ਉਹਨੇ ਸਾਕੇ ਤੋਂ ਪਹਿਲਾਂ ਹਜ਼ੂਰ ਨੇ ਸ਼ਬਦ ਕਹਿ ਦਿੱਤੇ ਕਿ ਜੈਸੀ ਮੈਂ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੇ ਲਾਲੋ। ਇੱਕ ਸਿੰਘ ਗਰਜ ਸੀ ਕਿ ਜੈਸੀ ਮੈਂ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੇ ਲਾਲੋ, ਪਾਪ ਕੀ ਜੰਝ ਲੈ ਕਾਬਲੋਂ ਧਾਇਆ ਜੋਰੀ ਮੰਗੇ ਦਾਨ ਵੇ ਲਾਲੋ, ਸ਼ਰਮ ਧਰਮ ਦੋਇ ਛੱਪ ਖਲੋਏ ਕੂੜ ਫਿਰੇ ਪ੍ਰਧਾਨ ਵੇ ਲਾਲੋ। ਇਹਦੇ ਵਿੱਚ ਮੇਰੇ ਬਾਬਾ ਜੀ ਨੇ ਇੱਕ ਬਚਨ ਕਿਹਾ ਸੀ ਲਾਲੋ ਕਿ ਖੂਨ ਕੇ ਸੋਹਲੇ ਗਾਵੀਆਂ ਨਾਨਕ ਰਤ ਕਾ ਕੁੰਗੂ ਪਾਏ ਵੇ ਲਾਲੋ, ਤੇ ਉਦਨ ਬਚਨ ਕਿਹਾ ਸੀ ਕਿ ਆਮਨ 78 ਜਾਨ 97 ਹੋਰ ਵੀ ਉੱਠ ਸੀ ਮਰਦ ਕਾ ਚੇਲਾ, ਸੱਚ ਕੀ ਬਾਣੀ ਨਾਨਕ ਆਖੇ ਸੱਚ ਸੁਣਾਏ ਸੀ ਸੱਚ ਕੀ ਬੇਲਾ। ਗੁਰਮੁਖੋ ਸੱਚ ਕੀ ਬਾਣੀ ਤਾਂ ਸ਼ੇਰ ਗਰਜ ਸੀ, ਸੱਚ ਕੀ ਬਾਣੀ ਕੀ ਤਾਂ ਸਿੰਘ ਗਰਜ ਸੀ। ਅੱਜ ਸਾਕਾ ਅਹਿਮਨਾਬਾਦ ਦਾ ਵਾਪਰ ਗਿਆ, ਭਾਣੇ ਵਾਪਰ ਗਏ, ਅੱਜ ਫਿਰ ਰਬਾਬ ਗੂੰਜੀ ਮਰਦਾਨਿਆ ਰਬਾਬ ਛੇੜ, ਅੱਜ ਇਹ ਜਮਦੂਤ ਬਣ ਕੇ ਆਇਆ ਮਰਦਾਨਿਆ ਰਬਾਬ ਛੇੜ, ਇਹਦੇ ਸਿਪਾਹੀ ਖਲਕੇ ਕੁੱਤੇ ਬਣ ਕੇ ਆਏ ਨੇ। ਜੇ ਸਮੇਂ ਨਾਲ ਅਸਾਂ ਸੱਚ ਨਾ ਦੱਸਿਆ ਤੇ ਫਿਰ ਸੱਚ ਸਦਾ ਲਈ ਅਲੋਪ ਹੋ ਜਾਏਗਾ। ਉੱਥੇ ਸਿੰਘ ਗਰਜ ਦੇ ਸ਼ਬਦ ਸਨ ਕਿ ਖੁਰਾਸਾਨ ਖਸਮਾਨਾ ਕੀਆ ਹਿੰਦੁਸਤਾਨ ਡਰਾਇਆ, ਆਪੇ ਦੋਸ਼ ਨਾ ਦੇਈ ਕਰਤਾ ਜੰਮ ਕਰ ਮੁਗਲ ਚੜਾਇਆ। ਉੱਥੇ ਸ਼ਬਦ ਸਨ ਬਾਬੇ ਦੇ ਖਿਰਦੇ ਦੀ ਵੇਦਨਾ ਕਿ ਏਤੀ ਮਾਰ ਪਈ ਕਲਾਣੇ ਤੈ ਕੀ ਦਰਦ ਨਾ ਆਇਆ। ਗੁਰਮੁਖੋ ਇੱਕ ਸ਼ਬਦ ਸੀ ਜੰਮ ਕਰ ਮੁਗਲ ਚੜਾਇਆ ਤੇ ਦੂਜਾ ਸ਼ਬਦ ਸੀ ਰਤਨ ਵਿਗਾੜ ਵਗੋਏ ਕੁੱਤੀ ਮੋਇਆ ਸਾਰ ਨਾ ਕਾਹੀ। ਕਿ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਕਿ ਬਾਬਰ ਜਮਦੂਤ ਬਣ ਕੇ ਆਇਆ ਤੇ ਦੂਸਰੇ ਪਾਸੇ ਇਹਦੇ ਸਿਪਾਹੀ ਖਲਕੇ ਕੁੱਤੇ ਬਣ ਕੇ ਆਏ ਨੇ। ਉਹ ਹਿੰਦੁਸਤਾਨ ਦੇ ਲੋਕੋ, ਜਦੋਂ ਇਥੋਂ ਦੀਆਂ ਬਹੁ ਬੇਟੀਆਂ ਦੀ ਜਦੋਂ ਇਥੋਂ ਦੇ ਨੌਜਵਾਨਾਂ ਦੇ ਮਾਸ ਦੇ ਚੀਤੜੇ ਉਡਾਏ ਤੇ ਬਾਬੇ ਨੇ ਕਿਹਾ ਸਬਰ ਕਰ ਬਾਬਰ ਤੂੰ ਰਤਨਾ ਵਰਗੇ ਸ਼ਰੀਰਾਂ ਨੂੰ ਤੋੜ ਕੇ ਰੱਖ ਦਿੱਤਾ। ਇਹ ਸਿੰਘ ਗਰਜ ਸੀ, ਬਾਬੇ ਤੇ ਬਾਬਰ ਦੀ ਪਹਿਲੀ ਟੱਕਰ ਹੋਈ। ਧਿਆਨ ਦਿਆ ਜੇ ਫਿਰ ਇਹ ਟੱਕਰ ਵਕਤੀ ਨਹੀਂ ਸੀ, ਇਹ ਟੱਕਰ ਪੁਸ਼ਤ ਦਰ ਪੁਸ਼ਤ ਚੱਲੀ। ਬਾਬੇ ਨਾਲ ਬਾਬਰ ਟੱਕਰਿਆ ਤੇ ਬਾਬਰ ਦੇ ਪੁੱਤਰਾਂ ਨਾਲ ਬਾਬੇ ਕੇ ਟੱਕਰੇ। ਦੂਸਰੇ ਪਾਤਸ਼ਾਹ ਗੁਰੂ ਅੰਗਦ ਦੇਵ ਅੱਜ ਖਡੂਰ ਸਾਹਿਬ ਦੀ ਧਰਤੀ ਤੇ ਬਿਰਾਜਮਾਨ ਨੇ। ਮੈਂ ਤਾਂ ਅਰਜ਼ ਕਰਨੀ ਚਾਹਨਾ ਪੌਣਾ ਚਮਕੌਰ ਗੜੀ ਦੇ ਸਾਕੇ ਵੱਲ ਖਾਏ, ਘੱਟੋ ਘੱਟ ਸਾਨੂੰ ਇਹ ਪਤਾ ਤਾਂ ਹੋਵੇ ਕਿ ਮੇਰੇ ਕਲਗੀ ਵਾਲੇ ਨੇ ਕਿਹੜੀ ਸੱਚ ਦੀ ਆਵਾਜ਼ ਦੀ ਖਾਤਰ ਆਪਣੀਆਂ ਅੱਖਾਂ ਦੇ ਸਾਹਮਣੇ ਪੁੱਤਰਾਂ ਦੇ ਟੁਕੜੇ ਖੁੰਦੇ ਤੱਕੇ। ਇਹ ਖਡੂਰ ਸਾਹਿਬ ਦੀ ਧਰਤੀ ਹੈ, ਹਮਾਯੂ ਕਨੌਜ ਦੇ ਮੈਦਾਨ ਵਿੱਚੋਂ ਹਾਰ ਕੇ ਆਇਆ ਤੇ ਗੁਰੂ ਨਾਨਕ ਸਾਹਿਬ ਦੀ ਜੋਤ ਨੇ ਕੋਈ ਪਰਵਾਹ ਨਹੀਂ ਕੀਤੀ ਬਾਬਰ ਕਿਆਂ ਦੀ। ਹੁਣ ਬਾਬਰ ਕੇ ਤੇ ਬਾਬੇ ਕਿਆਂ ਦੀ ਟੱਕਰ ਹੈ। ਹਮਾਯੂ ਨੇ ਆਪਣੀ ਤਲਵਾਰ ਦੇ ਮੁੱਠੇ ਤੇ ਹੱਥ ਰੱਖਿਆ ਤੇ ਜਿਸ ਬਾਬੇ ਨੇ ਬੋਲ ਕੇ ਕਿਹਾ ਸੀ ਜਮ ਕਰ ਮੁਗਲ ਚੜਾਇਆ, ਉਸ ਬਾਬੇ ਦਾ ਅਗੱਦੀ ਨਸ਼ੀਨ ਬੋਲ ਕੇ ਕਹਿੰਦਾ ਹਮਾਯੂ ਜਿਹੜੀ ਤਲਵਾਰ ਅੱਜ ਫਕੀਰ ਤੇ ਚੁੱਕਣ ਲੱਗਾ ਹੈ, ਇਹ ਤਲਵਾਰ ਸ਼ੇਰ ਸ਼ਾਹ ਸੂਰੀ ਦੇ ਸਾਹਮਣੇ ਖੁੰਡੀ ਕਿਉਂ ਹੋ ਗਈ ਸੀ। ਮੇਰੇ ਧੰਨ ਗੁਰੂ ਅਰਜਨ ਦੇਵ ਕਿਰਪਾਲੂ ਜੀ ਆ ਗਏ ਨੇ, ਧਿਆਨ ਦਿਆ ਜੇ ਗੁਰਮਖੋ, ਜਿਸ ਖੂਨ ਦਾ, ਜਿਸ ਪਰਿਵਾਰ ਦਾ, ਜਿਸ ਖਾਨਦਾਨ ਦਾ ਅੱਜ ਅਸੀਂ ਸ਼ਹੀਦਾਂ ਦਾ ਜ਼ਿਕਰ ਕਰਨੇ, ਉਹ ਗੁਰੂ ਅਰਜਨ ਦੇਵ ਤੋਂ ਸ਼ੁਰੂਆਤ ਹੁੰਦੀ। ਇਧਰ ਬਾਬੇ ਕਿਆਂ ਵਿੱਚੋਂ ਗੁਰੂ ਅਰਜਨ ਦੇਵ ਤਖ਼ਤ ਤੇ ਬੈਠੇ ਨੇ ਤੇ ਦੂਜੇ ਪਾਸੇ ਬਾਬਰ ਕਿਆਂ ਵਿੱਚੋਂ ਜਹਾਂਗੀਰ ਦਿੱਲੀ ਦੇ ਤਖ਼ਤ ਤੇ ਬੈਠਾ। ਪਹਿਲੀ ਟੱਕਰ ਐਮਨਾਬਾਦ ਹੋਈ, ਉਦਨ ਬਾਬੇ ਨੇ ਜਮਦੂਤ ਤੇ ਹਲਕੇ ਕੁੱਤੇ ਸ਼ਬਦ ਵਰਤਿਆ। ਦੂਜੀ ਟੱਕਰ ਖਡੂਰ ਦੀ ਧਰਤੀ ਤੇ ਹੋਈ। ਅੱਜ ਤੀਜੀ ਟੱਕਰ ਬਾਬੇ ਕਿਆਂ ਤੇ ਬਾਬਰ ਕਿਆਂ ਦੀ ਲਾਹੌਰ ਦੀ ਧਰਤੀ ਤੇ ਹੋਣ ਲੱਗੀ। ਧੰਨ ਗੁਰੂ ਅਰਜਨ ਦੇਵ ਕਿਰਪਾਲੂ ਜੀ, ਉਹਨਾਂ ਨੂੰ ਸ਼ਹੀਦ ਕਰਨ ਦਾ ਹੁਕਮ ਦੇ ਦਿੱਤਾ ਤੇ ਆਪ ਨੂੰ ਪਤਾ ਕਿ ਉਹਨਾਂ ਨੂੰ ਸ਼ਹੀਦ ਕਰਨ ਦਾ ਹੁਕਮ ਜਿਹੜਾ ਦਿੱਤਾ ਗਿਆ ਉਸ ਅਨੁਸਾਰ ਕਿ ਇਹਨਾਂ ਨੂੰ ਇਸ ਢੰਗ ਨਾਲ ਤਸੀਹੇ ਦੇ ਕੇ ਸ਼ਹੀਦ ਕੀਤਾ ਜਾਏ ਕਿ ਇਹਨਾਂ ਦੇ ਖੂਨ ਦਾ ਇੱਕ ਵੀ ਤੁਪਕਾ ਧਰਤੀ ਤੇ ਡਿੱਗੇ ਨਾ। ਤੇ ਧੰਨ ਗੁਰੂ ਅਰਜਨ ਦੇਵ ਲਾਹੌਰ ਗਏ ਨੇ, ਤਿੰਨ ਤਰੀਕਿਆਂ ਨਾਲ ਸ਼ਹੀਦ ਕੀਤਾ। ਪਹਿਲਾਂ ਇਹਨਾਂ ਨੇ ਗਰਮ ਲੋਹ ਕੀਤੀ, ਦੂਸਰਾ ਇਹਨਾਂ ਨੇ ਦੇਗ ਪਾਣੀ ਦੀ ਭਰ ਕੇ ਉਬਾਲੀ ਤੇ ਤੀਜਾ ਮੇਰੇ ਗੁਰੂ ਅਰਜਨ ਦੇਵ ਉਹਨਾਂ ਦੇ ਸੀਸ ਵਿੱਚ ਗਰਮ ਰੇਤਾ ਪਾਇਆ ਗਿਆ। ਤਪਦੀ ਲੋਹ ਹੈ, ਤਪਦੀ ਦੇਗ ਹੈ ਤੇ ਸੀਸ ਵਿੱਚ ਗਰਮ ਰੇਤਾ ਹੈ। ਤੇ ਇੱਥੇ ਇੱਕ ਗੱਲ ਕਦੀ ਨਾ ਭੁੱਲਿਓ ਕਿ ਤੱਤੀ ਤਵੀ ਤੇ ਬੈਠਣ ਵਾਲਾ ਗੁਰੂ ਅੱਜ ਸੀਸ ਤੇ ਰੇਤਾ ਪਵਾ ਕੇ ਸ਼ਬਦ ਵਰਤਣਾ ਪਿਆ ਹੈ ਕਿ ਤੇਰਾ ਕੀਆ ਮੀਠਾ ਲਾਗੈ, ਹਰ ਨਾਮ ਪਦਾਰਥ ਨਾਨਕ ਮੰਗੈ। ਮੈਂ ਜਿਹੜੀ ਅਰਜ਼ ਕਰਨੀ ਚਾਹਨਾ, ਲੋਕ ਤਾਂ ਜਹਾਂਗੀਰ ਨੇ ਪਤਾ ਨੀ ਕਿੰਨੇ ਕੁ ਖਤਮ ਕੀਤੇ ਹੋਣਗੇ, ਪਰ ਸੁਰਤ ਤੇ ਸ਼ਬਦ ਦਾ ਅਭਿਆਸੀ ਗੁਰੂ ਅਰਜਨ ਦੇਵ ਵਰਗਾ ਕੋਈ ਨਹੀਂ ਜਿਹੜਾ ਤੱਤੀ ਤਵੀ ਤੇ ਬੈਠ ਕੇ ਵੀ ਆਪਣੇ ਅੰਦਰ ਨੂੰ ਡੋਲਣ ਨਹੀਂ ਦਿੰਦਾ। ਇਹ ਜੋਤ ਹੈ ਜਿਹੜੀ ਰੇਤ ਪੈਂਦੀ ਸਿਰ ਵਿੱਚ ਪੈ ਕੇ ਤੇਰਾ ਕੀਆ ਮੀਠਾ ਲੱਗਦਿਆਂ ਕਹੇਗੀ, ਤੇ ਇਹ ਜੋਤ ਹੈ ਜਿਹੜੀ ਪੁੱਤਰਾਂ ਦੇ ਟੁਕੜੇ ਟੁਕੜੇ ਖੁੰਦਿਆਂ ਹੋਇਆਂ ਵੀ ਰੱਬ ਦਾ ਸ਼ੁਕਰ ਕਰੇਗੀ। ਹਜ਼ੂਰ ਤੱਤੀ ਤਵੀ ਤੇ ਬੈਠੇ ਨੇ, ਇੱਥੇ ਇੱਕ ਵਿਦਵਾਨ ਨੇ ਸ਼ਬਦ ਬੜੇ ਸੋਹਣੇ ਕਹੇ ਤੇ ਜਿਹੜੇ ਅੱਜ ਸਾਕਿਆਂ ਨਾਲ ਟੁਕਣਗੇ, ਕਹਿੰਦੇ ਨੇ ਸਾਈ ਮੀਆਂ ਮੀਰ ਜੀ ਆਏ ਨੇ, ਕਿਰਪਾਲੂ ਦਾਤਾ ਜੀ ਦੇ ਤਨ ਤੇ ਰੇਤ ਦੀ ਬੁਛਾਰ ਪਈ ਹੁੰਦੀ ਏ, ਸਾਰਾ ਤਨ ਛਾਲੇ ਛਾਲੇ ਹੋਇਆ ਤੇ ਉਸ ਵਕਤ ਸਾਈ ਮੀਆਂ ਮੀਰ ਦੇ ਸ਼ਬਦ ਸਨ, ਦਾਤਾ ਜੀ ਇਹ ਕੀ ਖੇਡ ਵਰਤਾਨ ਲੱਗੇ ਹੋ। ਕਹਿਣ ਲੱਗੇ ਸਾਈ ਜੀ, ਜਿੰਨਾ ਬੀਜ ਨਰੋਆ ਪਾਵਾਂਗੇ ਓਨੀ ਫਸਲ ਬੜੀ ਚੰਗੀ ਪੈਦਾ ਹੋਵੇਗੀ। ਖੇ ਸੱਚੀ ਸਰਕਾਰ, ਮੈਂ ਸਮਝਿਆ ਨਹੀਂ ਕਿ ਬੀਜ ਨਰੋਵੇ ਪਾਉਣ ਦਾ ਮਤਲਬ ਕੀ ਹੈ, ਕੀ ਭਾਵ ਹੈ ਕਿ ਤੁਸੀਂ ਕਿਹੜਾ ਬੀਜ ਪਾਉਣ ਲੱਗੇ ਹੋ। ਕਹਿਣ ਲੱਗੇ ਇੱਕ ਪਾਸੇ ਮੈਂ ਸੰਸਾਰ ਨੂੰ ਗੁਰਬਾਣੀ ਦਾ ਬੋਇਤ ਗੁਰੂ ਗ੍ਰੰਥ ਸਾਹਿਬ ਦੇ ਕੇ ਚੱਲਿਆ ਤੇ ਦੂਜੇ ਪਾਸੇ ਇਸ ਸੰਸਾਰ ਨੂੰ ਮੈਂ ਕੁਰਬਾਨੀ ਦੀ ਜਾਂ ਸਿਖਾਉਣ ਵਾਸਤੇ ਚੱਲਿਆ। ਤੇ ਉੱਥੇ ਬਚਨ ਕਹਿ, ਜਿੰਨਾ ਬੀਜ ਨਰੋਵਾ ਹੋਵੇ ਓਨੀ ਚੰਗੀ ਫਸਲ ਨਿਕਲਦੀ ਏ। ਮਹਾਰਾਜ ਇਹ ਬੀਜ ਕਿਹੜਾ? ਤੇ ਸ਼ਬਦ ਸਨ ਸਾਈ ਜੀ ਕਿ ਅੱਜ ਪੰਜਵੇਂ ਜਾਮੇ ਵਿੱਚ ਮੈਂ ਕੁਰਬਾਨੀ ਦਾ ਸ਼ਹਾਦਤ ਦਾ ਬੀਜ ਪਾਉਣ ਲੱਗਾ ਵਾ। ਤੁਸੀਂ ਦੇਖਿਓ ਇਸ ਬੀਜ ਨੇ ਰੁੱਖ ਬਣਨਾ, ਇਹਦੇ ਇੱਕ ਫਲ ਨੇ ਚਾਂਦਨੀ ਚੌਂਕ ਜਾ ਕੇ ਕੁਰਬਾਨੀ ਦੇਣੀ ਏ, ਇਹਦੇ ਦੋ ਫੁੱਲ ਜਿਹੜੇ ਨੇ ਚਮਕੌਰ ਦੀਆਂ ਜੂਆਂ ਵਿੱਚ ਆਪਣੇ ਤਨ ਦਾ ਬੇਰਾ ਬੇਰਾ ਕਟਾ ਕੇ ਸ਼ਹੀਦ ਹੋਣਗੇ ਤੇ ਦੋ ਅੱਧ ਖਿੜੇ ਫੁੱਲ ਮੇਰੇ ਰੁੱਖ ਨੂੰ ਲੱਗਣਗੇ ਜਿਹਨੂੰ ਵਕਤ ਦੀ ਹਕੂਮਤ ਤੋੜ ਕੇ ਨੀਆਂ ਵਿੱਚ ਚੁਣ ਦੇਗੀ। ਚੇਤੇ ਰੱਖੀ, ਮੈਂ ਆਪਣੇ ਘਰ ਦੇ ਆਪਣੇ ਤੋਂ ਬਿਨਾਂ ਪੰਜ ਜੀਆਂ ਦਾ ਖੂਨ ਦੇ ਕੇ ਇਸ ਰੁੱਖ ਨੂੰ ਇੰਨਾ ਕੁ ਪ੍ਰਫੁੱਲਤ ਕਰ ਦਾਂਗਾ ਕਿ ਰਹਿੰਦੀ ਦੁਨੀਆਂ ਤੱਕ ਇਹ ਸ਼ਹੀਦਾਂ ਦਾ ਖੂਨ ਨਹੀਂ ਮੁੱਕਣਾ ਤੇ ਮੇਰੇ ਕੁਰਬਾਨੀ ਦੇ ਰੁੱਖ ਨੇ ਕਦੀ ਨਹੀਂ ਸੁੱਕਣਾ। ਉੱਥੇ ਜਿਹੜੇ ਸ਼ਬਦ ਹਜ਼ੂਰ ਕਿਰਪਾਲੂ ਜੀ ਨੇ ਵਰਤੇ ਨੇ, ਐਵੇਂ ਨੀ ਪੁੱਤਰ ਸਾਹਮਣੇ ਟੁਕੜੇ ਟੁਕੜੇ ਕਰਾ ਲਏ, ਉਹਨਾਂ ਦੀਆਂ ਰਗਾਂ ਵਿੱਚ ਤੱਤੀ ਤਵੀ ਤੇ ਬੈਠਣ ਵਾਲੇ ਦਾ ਖੂਨ ਸੀ। ਐਵੇਂ ਨਹੀਂ ਕਿ ਨੀਆਂ ਵਿੱਚ ਲਲਕਾਰੇ ਮਾਰਦੇ ਫਤਿਹ ਕੇ ਜਾਂਦੇ ਸ਼ਹੀਦ ਹੋ ਗਏ। ਕਹਿਣ ਲੱਗੇ ਥੋੜੇ ਦਿਨਾਂ ਦੇ ਵਿੱਚ ਹੀ ਫੁੱਲ ਇਸ ਦੇ ਖਿਲਰ ਜਾਣਗੇ। ਇਉਂ ਸੰਸਾਰ ਅੰਦਰ ਕੋਈ ਚਾਂਦਨੀ ਚੌਂਕ ਨੂੰ ਭਾਗਲਾ ਸੀ ਚੜ ਕੇ ਦੇਸ਼ ਦੇ ਦਰਦ ਪਿਆਰ ਅੰਦਰ ਮੈਂ ਉੱਠੂ ਚਮਕੌਰ ਦੀ ਜੂ ਸਾਰੀ ਟੁੱਟੇ ਦਦੋ ਦੋ ਰੁੱਤ ਬਹਾਰ ਅੰਦਰ ਅੱਧ ਖਿੜੇ ਹੀ ਤੋੜ ਕੇ ਟਾਣੀਆਂ ਤੋਂ ਚਿਣ ਦੇਵੇਗਾ ਕੋਈ ਦੀਵਾਰ ਅੰਦਰ ਬਣੀ ਰਹੇਗੀ ਸਦਾ ਬਹਾਰ ਇਸ ਤੇ ਲਾਗੇ ਖਿਜ਼ਾ ਨੇ ਇਸ ਦੇ ਢੁਕਣਾ ਨਹੀਂ ਲੱਗੀ ਔੜ ਤੇ ਇਹਨਾਂ ਨੇ ਸੁੱਕਣਾ ਨਹੀਂ ਕਿਉਂਕਿ ਖੂਨ ਸ਼ਹੀਦਾਂ ਦਾ ਮੁੱਕਣਾ ਨਹੀਂ। ਇਹ ਆਰੰਭਤਾ ਸੀ ਮੇਰੇ ਕਿਰਪਾਲੂ ਸਤਿਗੁਰੂ ਧੰਨ ਗੁਰੂ ਅਰਜੁਨ ਦੇਵ ਜੀ ਨੇ ਆਰੰਭਤਾ ਕੀਤੀ। ਗੁਰੂ ਅਰਜੁਨ ਦੇਵ ਸ਼ਹੀਦ ਹੋ ਗਏ ਨੇ। ਜਹਾਂਗੀਰ ਉਸ ਵੇਲੇ ਤਖ਼ਤ ਤੇ ਵੇ ਗੁਰੂ ਅਰਜੁਨ ਦੇਵ ਦੀ ਸ਼ਹਾਦਤ ਤੋਂ ਬਾਅਦ ਹੁਣ ਬਾਬੇ ਕਿਆਂ ਦੇ ਘਰ ਵਿੱਚ ਗੁਰੂ ਹਰਗੋਬਿੰਦ ਸਾਹਿਬ ਆਏ ਨੇ ਤੇ ਉਧਰ ਜਹਾਂਗੀਰ ਦਾ ਪੁੱਤਰ ਸ਼ਾਹਜਹਾਂ ਆ ਗਿਆ। ਟੱਕਰ ਬੜੀ ਫਸਵੀ ਹੋਈ ਕੱਲੀ ਤੱਤੀ ਤਵੀ ਤੇ ਗੱਲ ਨਾ ਮੁੱਕੀ। ਅੱਜ ਮੇਰੇ ਧੰਨ ਗੁਰੂ ਅਰਜੁਨ ਦੇਵ ਦੇ ਪੁੱਤਰ ਨੇ ਚਾਰ ਜੰਗ ਲੜੇ ਤੇ ਗੁਰੂ ਅਰਜੁਨ ਦੇਵ ਦੇ ਸ਼ਬਦ ਉਹਨਾਂ ਸੱਚ ਕਰਕੇ ਦਿਖਾਏ। ਇਹ ਸ਼ਬਦ ਮੁਖਾਤਬ ਕਰਕੇ ਕਹਿ ਸਨ ਜਹਾਂਗੀਰ ਨੂੰ ਬਾਬੇ ਕਿਆਂ ਦੇ ਸ਼ਬਦ ਵਿਦਵਾਨਾਂ ਨੇ ਆਪਣੀ ਕਲਮ ਨਾਲ ਵੀ ਲਿਖੇ। ਸ਼ਬਦ ਕਹਿ ਸਨ ਕਿ ਮੇਰੀ ਸਦਾ ਕੋ ਦਬਾਨਾ ਤੋਂ ਮੁਮਕਿਨ ਹੈ ਐ ਬਾਬਰ ਦੇ ਕਿ ਤੂੰ ਮੇਰੀ ਆਵਾਜ਼ ਤਾਂ ਰੋਕ ਸਕਣਾ ਕੁਝ ਸਮੇਂ ਲਈ ਪਰ ਇਹ ਤੇਰਾ ਭੁਲੇਖਾ ਹੈ। ਮੇਰੀ ਸਦਾ ਕੋ ਦਬਾਨਾ ਤੋਂ ਮੁਮਕਿਨ ਹੈ ਮਗਰ ਬਗਲ ਤੇ ਵਗਤ ਕੀ ਰਫਤਾਰ ਕੌਣ ਰੋਕੇਗਾ। ਫਸੀਲੋ ਆਤਸ਼ਾ ਆਹਨ ਬਹੁਤ ਬੁਲੰਦ ਸਹੀ ਖਿਆਤ ਕੀ ਲਲਕਾਰ ਕੌਣ ਰੋਕੇਗਾ। ਮੇਰੇ ਖਿਆਲੋ ਕੀ ਪਰਵਾਜ਼ ਰੋਕਣੇ ਵਾਲੋ ਮੇਰੇ ਹਰਗੋਬਿੰਦ ਕੀ ਤਲਵਾਰ ਕੌਣ ਰੋਕੇਗਾ। ਅੱਜ ਬਾਬੇ ਕਿਆਂ ਨੇ ਕਿਰਪਾਨ ਪਕੜੀ ਚਾਰ ਜੰਗ ਉਹਨਾਂ ਲੜੇ ਤੇ ਚਾਰੇ ਜੰਗਾਂ ਵਿੱਚ ਬਾਬਰ ਕੇ ਹਾਰੇ ਬਾਬੇ ਕਿਆਂ ਦੀ ਜਿੱਤ ਹੋਈ। ਸਮਾਂ ਲੰਘਦਾ ਗਿਆ ਇਧਰ ਬਾਬਰ ਕਿਆਂ ਵਿੱਚੋਂ ਜਹਾਂਗੀਰ ਦਾ ਪੋਤਾ ਔਰੰਗਜ਼ੇਬ ਦਿੱਲੀ ਦੇ ਤਖ਼ਤ ਤੇ ਬੈਠ ਗਿਆ ਤੇ ਉਧਰ ਬਾਬੇ ਕਿਆਂ ਵਿੱਚੋਂ ਗੁਰੂ ਅਰਜੁਨ ਦੇਵ ਦਾ ਪੋਤਾ ਗੁਰੂ ਤੇਗ ਬਹਾਦਰ ਆ ਗਿਆ। ਕਦੀ ਤੱਕੋ ਕਿ ਦਾਦੇ ਨਾਲ ਦਾਦੇ ਦੀ ਟੱਕਰ ਪੋਤੇ ਨਾਲ ਪੋਤੇ ਦੀ ਟੱਕਰ ਪੜਪੋਤੇ ਨਾਲ ਪੜਪੋਤੇ ਦੀ ਟੱਕਰ। ਉਧਰ ਜਹਾਂਗੀਰ ਦਾ ਪੋਤਾ ਔਰੰਗਜ਼ੇਬ ਆ ਗਿਆ ਤੇ ਇਧਰ ਗੁਰੂ ਅਰਜੁਨ ਦੇਵ ਦੇ ਪੋਤੇ ਧੰਨ ਗੁਰੂ ਤੇਗ ਬਹਾਦਰ ਜੀ ਆ ਗਏ। ਆਪ ਸਭ ਨੂੰ ਪਤਾ ਹੈ ਕਿ ਗੁਰੂ ਤੇਗ ਬਹਾਦਰ ਕਿਰਪਾਲੂ ਜੀ ਅਨੰਦਪੁਰ ਸਾਹਿਬ ਦੀ ਧਰਤੀ ਤੋਂ ਤੁਰੇ ਨੇ। ਲਾਲਾ ਦੌਲਤ ਰਾਏ ਦੇ ਸ਼ਬਦ ਕੰਨਾਂ ਵਿੱਚ ਗੂੰਜਦੇ ਨੇ। ਉਹ ਕਹਿਣੇ ਅਤ ਜ਼ਰੂਰੀ ਨੇ। ਉਹ ਕਹਿੰਦਾ ਅੱਜ ਤੱਕ ਲੋਕ ਇਹ ਹੀ ਕਹਿੰਦੇ ਨੇ ਕਿ ਉਲਟੀ ਗੰਗਾ ਵਹਿ ਗਈ ਹੈ ਪਰ ਪਤਾ ਨਹੀਂ ਇਹਦੇ ਅਰਥ ਕੀ ਸਨ ਕਿ ਉਲਟੀ ਗੰਗਾ ਵਹਿਣ ਦਾ ਭਾਵ ਕੀ ਹੈ। ਉਹ ਕਹਿੰਦਾ ਦੁਨੀਆਂ ਦੇ ਲੋਕੋ ਜੇ ਉਲਟੀ ਗੰਗਾ ਵਹਿਣ ਦੇ ਅਰਥ ਦੇਖਣੇ ਨੇ ਤੇ ਗੁਰੂ ਤੇਗ ਬਹਾਦਰ ਦੀ ਸ਼ਹਾਦਤ ਨੂੰ ਤੱਕੋ ਤੁਹਾਨੂੰ ਪਤਾ ਲੱਗ ਜਾਏ ਉਲਟੀ ਗੰਗਾ ਵਹਿਣ ਦੇ ਅਰਥ ਕੀ। ਉਹਨੇ ਸ਼ਬਦ ਵਰਤੇ ਸਨ ਕਿ ਆਜ ਤੱਕ ਯੇ ਤੋ ਸੁਨਾ ਹੈ ਕਿ ਕਾਤਲ ਮਕਤੂਲ ਕੇ ਪਾਸ ਜਾਏ ਯੇ ਨਹੀਂ ਕਿ ਮਕਤੂਲ ਕਾਤਲ ਕੇ ਪਾਸ ਜਾਏ। ਐਸਾ ਕਰਕੇ ਗੁਰੂ ਤੇਗ ਬਹਾਦਰ ਜੀ ਨੇ ਉਲਟੀ ਗੰਗਾ ਬਹਾ ਦੀ। ਤੇ ਮੈਂ ਕਈ ਵਾਰੀ ਬੇਨਤੀ ਕਰਨਾ ਨਾ ਇਹ ਸਿੱਖ ਜਗਤ ਤੈਨੂੰ ਬਾਬੇ ਨੇ ਕੋਈ ਗੱਲ ਕਹਿਣ ਤੋਂ ਪਹਿਲਾਂ ਆਪਣੇ ਤਨ ਤੇ ਖੰਡਾ ਕੇ ਦੱਸੀਏ। ਜੇ ਤੈਨੂੰ ਸ਼ਬਦ ਕਹਿ ਸਨ ਕਿ ਤਨ ਮਨ ਕਾਟ ਕਾਟ ਸਭ ਅਰਪੀ ਵਿੱਚ ਅਗਨੀ ਆਪ ਜਲਾਈ ਤੇ ਸੱਚ ਜਾਣੀ ਪਹਿਲਾਂ ਅੱਗ ਤੇ ਬੈਠ ਕੇ ਤੈਨੂੰ ਦਿਖਾਇਆ ਤੱਕਿਓ। ਅੱਜ ਬਾਬੇ ਕਿਆਂ ਤੇ ਬਾਬਰ ਕਿਆਂ ਦੇ ਸਵਾਲ ਜਵਾਬ ਹੋਏ। ਇੱਥੇ ਬੜਾ ਸੋਹਣਾ ਇੱਕ ਵਿਦਵਾਨ ਨੇ ਸ਼ਬਦ ਕਿਹਾ ਮੈਂ ਉਹ ਕਹਿਣਾ ਜ਼ਰੂਰ ਚਾਹਨਾ। ਬਾਬੇ ਕਿਆਂ ਦੀ ਆਵਾਜ਼ ਨਰਮ ਨਹੀਂ ਪਈ ਬਾਬੇ ਕਿਆਂ ਦੀ ਸਿੰਘ ਗਰਜ ਜਿਹੜੀ ਉਹ ਖਤਮ ਨਹੀਂ ਹੋਈ। ਜਿਹੜੀ ਸਿੰਘ ਬੁੱਕੇ ਮਿਰਗਾਵਲੀ ਐਮਨਾਬਾਦ ਦੀ ਧਰਤੀ ਤੇ ਸੀ ਅੱਜ ਉਹ ਚਾਂਦਨੀ ਚੌਂਕ ਵਿੱਚ ਸਿੰਘ ਗਰਜਿਆ ਗੁਰੂ ਤੇਗ ਬਹਾਦਰ ਜੀ ਦੇ ਸਾਹਮਣੇ ਤੇਗ ਆਈ। ਮੈਂ ਸੋਚਣਾ ਕਿ ਮੇਰੇ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਤੇਰੇ ਪਰਿਵਾਰ ਦਾ ਕਰਜ਼ ਸਿੱਖ ਕਦੀ ਨਹੀਂ ਉਤਾਰ ਸਕਣਗੇ। ਤੇਰਾ ਪੁੱਤਰ ਗੁਰੂ ਅਰਜੁਨ ਦੇਵ ਸ਼ਹੀਦ ਹੈ ਤੇਰੇ ਪੁੱਤਰ ਦੇ ਪੋਤੇ ਗੁਰੂ ਤੇਗ ਬਹਾਦਰ ਸ਼ਹੀਦ ਨੇ ਤੇ ਤੇਰੇ ਘਰ ਦੇ ਤੇਗ ਬਹਾਦਰ ਦਾ ਪੁੱਤਰ ਗੁਰੂ ਗੋਬਿੰਦ ਸਿੰਘ ਸ਼ਹੀਦ ਹੈ ਚਾਰੇ ਪੁੱਤਰ ਸ਼ਹੀਦ ਨੇ ਗੁਰੂ ਰਾਮਦਾਸ ਤੇਰਾ ਕਰਜ਼ ਕਦੀ ਅਸੀਂ ਲਾ ਸਕਣੇ। ਉਦਨ ਔਰੰਗਜ਼ੇਬ ਹੈ ਇਧਰ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੇ ਕਿਰਪਾਲੂ ਦਾਤਾ ਜੀ ਨੇ ਔਰੰਗਜ਼ੇਬ ਨੂੰ ਮੁਖਾਤਬ ਕਰਕੇ ਸ਼ਬਦ ਕਹੇ ਨੇ ਤੇ ਇੱਕ ਅਰਜ਼ ਮੈਂ ਕਰਦਿਆਂ ਜਦੋਂ ਇਤਿਹਾਸ ਨੂੰ ਸ਼ਹੀਦੀਆਂ ਨੂੰ ਸੁਣਾਇਆ ਜਾਂਦਾ ਉਹਦੇ ਵਿੱਚ ਕਵੀਆਂ ਦੇ ਖਿਆਲ ਤੇ ਵਲਵਲੇ ਬਹੁਤ ਹੁੰਦੇ ਨੇ ਪਰ ਉਹਨਾਂ ਨੂੰ ਅਸੀਂ ਸੱਟ ਨਹੀਂ ਪਾਵਾਂਗੇ। ਗੁਰੂ ਤੇਗ ਬਹਾਦਰ ਜੀ ਦੇ ਸਾਹਮਣੇ ਤੇਗ ਤਿੱਖੀ ਕੀਤੀ ਅੱਜ ਬਾਬੇ ਕਾਂ ਪਿੰਜਰੇ ਵਿੱਚੋਂ ਨਿਕਲਿਆ, ਉਹਨੇ ਖੂਹੀ ਤੇ ਇਸ਼ਨਾਨ ਕੀਤਾ ਤੇ ਜਦੋਂ ਤੇਗ ਤਿੱਖੀ ਕਰਦੇ ਨੇ ਤੇ ਨਾਲ ਕਿਹਾ, ਸੱਜਣਾ ਮੈਨੂੰ ਤੇਗ ਤਿੱਖੀ ਕਰਕੇ ਡਰਾ ਨਾ, ਮੇਰਾ ਨਾਮ ਤੇਗ ਬਹਾਦਰ ਹੈ। ਸ਼ਬਦ ਕੀ ਸਨ? ਕਰਤਾਰਪੁਰ ਦੀ ਧਰਤੀ ਤੇ ਸੀ ਜਦੋਂ ਜੰਗ ਹੋਇਆ ਚੌਥਾ, ਤੇ ਮੈਂ ਆਪਣੇ ਹੱਥ ਵਿੱਚ ਤੇਗ ਪਕੜ ਕੇ ਦੁਸ਼ਮਣ ਦਾ ਟਾਕਰਾ ਕੀਤਾ। ਮੈਂ ਤੇਗ ਚਲਾਣ ਵਿੱਚ ਵੀ ਬਹਾਦਰ ਹਾਂ, ਤੇ ਘਬਰਾਈ ਨਾ, ਮਾਯੂਸ ਨਾ ਹੋਈ, ਕਿਤੇ ਮੈਂ ਡੋਲ ਨਾ ਜਾਵਾਂ, ਸੱਚ ਜਾਣੀ ਮੈਂ ਤੇਗ ਚਲਾਣ ਵਿੱਚ ਵੀ ਬਹਾਦਰ ਹਾਂ। ਅੱਜ ਮੈਂ ਗਰਦਨ ਲੈ ਕੇ ਆਇਆ, ਮੈਂ ਤੇਗ ਖਾਣ ਵਿੱਚ ਵੀ ਬਹਾਦਰ, ਕੱਲਾ ਮੈਂ ਚਲਾਉਂਦਾ ਨਹੀਂ, ਮੈਂ ਤੇਗ ਖਾਣੀ ਵੀ ਜਾਣਨਾ। ਪਰ ਇੱਕ ਗੱਲ ਚੇਤੇ ਰੱਖੀ, ਤੂੰ ਤੇਗ ਛਕਾ ਕੇ ਮੈਨੂੰ ਡਰਾਨੇ। ਉਸ ਕਵੀ ਦੇ ਬਚਨ ਮੈਨੂੰ ਟੁੰਬ ਗਏ, ਉਹਦੇ ਸ਼ਬਦ ਸਨ ਕਿ ਗੁਰੂ ਤੇਗ ਬਹਾਦਰ ਦੇ ਬਚਨ ਨੇ, ਕਹਿਣ ਲੱਗੇ, ਮੈਂ ਖਾਂ ਤੇਗ ਤੇ ਕੱਢ ਲੈ ਤੇਗ ਤੂੰ ਵੀ, ਤੱਕੇ ਉਹ ਬਾਬੇ ਕੇ ਤੇ ਬਾਬਰ ਕਿਆਂ ਦੀ ਗੱਲਬਾਤ। ਮੈਂ ਖਾਂ ਤੇਗ ਤੇ ਕੱਢ ਲੈ ਤੇਗ ਤੂੰ ਵੀ, ਇੱਕ ਦੋ ਨੀ ਪਰਖ ਲੈ ਸੌ ਤੇਗਾਂ, ਉਹ ਮੈਨੂੰ ਲਕਵਹਿ ਤੇਗ ਬਹਾਦਰੀ ਦਾ, ਮੇਰੇ ਸਾਹਮਣੇ ਨੀ ਸਕਦੀਆਂ ਹੋ ਤੇਗਾਂ। ਤਵੱਜੋ ਦਿਓ ਸ਼ਬਦਾਂ ਵੱਲ। ਮੈਂ ਖਾਂ ਤੇਗ ਤੇ ਕੱਢ ਲੈ ਤੇਗ ਤੂੰ ਵੀ, ਇੱਕ ਦੋ ਨੀ ਪਰਖ ਲੈ ਸੌ ਤੇਗਾਂ, ਉਹ ਮੈਨੂੰ ਲਕਵਹਿ ਤੇਗ ਬਹਾਦਰੀ ਦਾ, ਮੇਰੇ ਸਾਹਮਣੇ ਨੀ ਸਕਦੀਆਂ ਹੋ ਤੇਗਾਂ। ਉਹ ਮੈਂ ਤਾਂ ਜੰਮਦਿਆਂ ਤੇਗਾਂ ਦੀ ਸ਼ਾਮ ਆਣੀ, ਵੇਖ ਬਾਪੂ ਦੀਆਂ ਪਹਿਲੀਆਂ ਦੋ ਤੇਗਾਂ, ਤੂੰ ਡਰਾਨਾ, ਮੇਰੇ ਬਾਪੂ ਨੇ ਦੋ ਪਾਈਆਂ ਸਨ। ਮੈਂ ਤਾਂ ਜੰਮਦਿਆਂ ਤੇਗਾਂ ਦੀ ਸ਼ਾਮ ਆਣੀ, ਵੇਖ ਪਿਤਾ ਦੀਆਂ ਬਹਿਨੀਆਂ ਪਹਿਲੀਆਂ ਦੋ ਤੇਗਾਂ, ਮੇਰੇ ਪਿਤਾ ਦੀ ਅਣਖ ਬਹਾਦਰੀ ਤੇ ਰਿਹਾ ਪਰਖ ਦਾ ਤੇਰਾ ਪਿਓ ਤੇਗਾਂ। ਹੁਣ ਵੀ ਵੇਖੀ ਆਉਂਦੇ ਭਵਿੱਖ ਅੰਦਰ, ਮੇਰੇ ਪੁੱਤਰ ਨੇ ਵਾਹੁਣੀਆਂ ਉਹ ਤੇਗਾਂ, ਉਹਦੀ ਤੇਗ ਵਿੱਚੋਂ ਜਿਹੜੀ ਤੇਗ ਨਿਕਲੂ, ਲੱਖਾਂ ਲੈ ਗਈ ਤੇਰੀਆਂ ਖੋ ਤੇਗਾਂ। ਅੱਜ ਲੱਖਾਂ ਤੇਗਾਂ ਚਮਕੌਰ ਦੀ ਗੜੀ ਨੇੜੇ ਆਉਣੀਆਂ ਨੇ, ਲੱਖਾਂ ਤੇਗਾਂ ਦਾ ਮੁਕਾਬਲਾ ਤੇਗ ਬਹਾਦਰ ਦੇ ਪੁੱਤਰ ਗੁਰੂ ਗੋਬਿੰਦ ਸਿੰਘ ਜੀ ਨੇ ਕਰਨੇ। ਗੁਰੂ ਤੇਗ ਬਹਾਦਰ ਸ਼ਹੀਦ ਹੋ ਗਏ, ਗੁਰੂ ਗੋਬਿੰਦ ਰਾਏ ਜੀ ਗੱਦੀ ਦੇ ਵਾਰਸ ਬਣੇ। ਤੇ ਇੱਥੇ ਮੈਂ ਜਿਹੜੀ ਅਰਜ਼ ਕਰਨੀ ਚਾਹਨਾ, ਤਿਲਕ ਜੰਜੂ ਦੀ ਗੱਲ ਤਾਂ ਸੀ, ਪਰ ਜਿੱਥੋਂ ਮੈਂ ਵਿਚਾਰ ਆਰੰਭ ਕੀਤੀ ਏ, ਬਾਬੇ ਤੇ ਬਾਬਰ ਦੀ ਟੱਕਰ ਹੋਈ। ਅੱਜ ਬਾਬਰ ਕਿਆਂ ਦਾ ਮਾਲਕ ਦਲੀਸ਼ਰ ਹੈ, ਦਿੱਲੀ ਦਾ ਮਾਲਕ ਹੈ, ਤੇ ਬਾਬੇ ਦੇ ਘਰ ਦਾ ਵਾਰਸ ਗੁਰੂ ਗੋਬਿੰਦ ਰਾਏ ਹੈ। ਉੱਥੇ ਗੁਰੂ ਕਲਗੀਧਰ ਜੀ ਨੇ ਜਿਹੜੇ ਸ਼ਬਦ ਵਰਤੇ ਨੇ, ਉਹਨਾਂ ਕੱਲਾ ਤਿਲਕ ਜੰਜੂ ਨੀ ਕਿਹਾ, ਕਹਿਣ ਲੱਗੇ, ਅਸੀਂ ਮੇਰੇ ਬਾਪੂ ਨੇ ਬਾਬਰ ਕਿਆਂ ਦੇ ਸਿਰ ਦੇ ਉੱਤੇ ਆਪਣੇ ਤਨ ਦਾ ਠੀਕਰਾ ਭੰਨ ਦਿੱਤਾ ਹੈ, ਤੇ ਬਾਬਰ ਕੇ ਯਾਦ ਕਰਨਗੇ ਕਿ ਜੋ ਕੁਝ ਮੇਰਾ ਬਾਪ ਕਰ ਗਿਆ, ਮੇਰਾ ਪਿਤਾ ਕਰ ਗਿਆ, ਇਹੋ ਜਿਹਾ ਸਾਕਾ ਨਾ ਕਿਸੇ ਪਹਿਲਾਂ ਕੀਤਾ ਤੇ ਨਾ ਕਦੀ ਆਉਣ ਵਾਲੇ ਸਮੇਂ ਵਿੱਚ ਕਰੇਗਾ। ਉੱਥੇ ਬਾਬਰ ਕਿਆਂ ਦੇ ਸਿਰ ਤੇ ਠੀਕਰਾ ਭੰਨੇ, ਸ਼ਬਦ ਵਰਤੇ, ਠੀਕਰ ਫੋਰ ਦਲੀਸ ਸਿਰ, ਬਾਬਰ ਕਿਆਂ ਦੇ ਸਿਰ ਤੇ ਠੀਕਰਾ ਪਾਉਂਦੇ ਪਏ ਨੇ, ਠੀਕਰ ਫੋਰ ਦਲੀਸ ਸਿਰ, ਪ੍ਰਭ ਪੁਰਕੀਆ ਪਿਆਨ, ਤੇਗ ਬਹਾਦਰ ਸ਼ੀ ਕਿਰਿਆ, ਕਰੀ ਨਾ ਕਿਨੂੰ ਆਨ, ਤੇਗ ਬਹਾਦਰ ਕੇ ਚਲਤ ਭਇਓ ਜਗਤ ਕੋ ਸੋਕ, ਖੈ 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 ਸਭ ਜਗ ਭਇਓ, ਜੈ 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 ਸੁਰ ਲੋਕ, ਬਾਬਰ ਕਿਆਂ ਦੀ ਜੈ ਜੈਕਾਰ ਨਹੀਂ। ਇੱਥੇ ਚੇਤੇ ਰੱਖਿਓ, ਬਾਬੇ ਕਿਆਂ ਦੀ ਠੀਕਰੇ ਭੰਨਣ ਵਾਲਿਆਂ ਦੀ ਜੈ ਜੈਕਾਰ ਹੈ। ਗੁਰੂ ਗੋਬਿੰਦ ਰਾਏ ਜੀ ਆਨੰਦਪੁਰ ਸਾਹਿਬ ਦੀ ਧਰਤੀ ਤੇ ਬਿਰਾਜਮਾਨ ਨੇ। ਦੇਖੋ ਬੇਨਤੀ ਭੁਲਾਇਓ ਨਾ ਮੇਰੀ, ਐਮਨਾਬਾਦ ਸਿੰਘ ਗਰਜਿਆਂ, ਲਾਹੌਰ ਵਿੱਚ ਟੱਕਰ ਹੋਈ, ਚਾਂਦਨੀ ਚੌਂਕ ਵਿੱਚ ਟੱਕਰ ਹੋਈ, ਤੇ ਬਾਬੇ ਕਿਆਂ ਤੇ ਬਾਬਰ ਕਿਆਂ ਦੀ ਇਹ ਕਈ ਪੁਸ਼ਤਾਂ ਦੀ ਆਪਸੀ ਟੱਕਰ ਸੀ। ਬਾਬੇ ਕੇ ਇਮਾਨ ਦਿਲ ਕਰਾਉਂਦੇ ਪਏ ਸਨ, ਤੇ ਬਾਬਰ ਕੇ ਜ਼ੁਲਮ ਦੀ ਖਨੇਰੀ ਲੈ ਕੇ ਆਏ ਸਨ। ਬਾਬੇ ਕੇ ਡਿੱਗਿਆਂ ਨੂੰ ਗਲੇ ਨਾ ਲਾਉਂਦੇ ਪਏ ਸਨ, ਤੇ ਬਾਬਰ ਕੇ ਖੜਿਆਂ ਨੂੰ ਡੇਗਦੇ ਪਏ ਸਨ। ਮੇਰੇ ਕਲਗੀ ਵਾਲੇ ਆਨੰਦਪੁਰ ਸਾਹਿਬ ਦੀ ਧਰਤੀ ਤੇ ਬਿਰਾਜਮਾਨ ਨੇ, ਆਓ ਅਸੀਂ ਉਹਨੇ ਸਾਕੇ ਵੱਲ ਅੱਗੇ ਵਧਣਾ ਹੈ। ਇਹਦਾ ਬੇਸ ਹੈ ਕਿ ਗੁਰੂ ਘਰ ਵਿੱਚੋਂ ਸੱਚ ਦੀ ਨਿਕਲਦੀ ਆਵਾਜ਼, ਕਿਰਪਾਲੂ ਦਾਤਾ ਜੀ ਨੇ ਪਿਤਾ ਦੀ ਨਗਰੀ ਆਨੰਦਪੁਰ ਸਾਹਿਬ ਵਿੱਚ ਰਣਜੀਤ ਨਗਾਰੇ ਵਜਾਏ ਨੇ, ਇਸੇ ਪ੍ਰਸਾਦੀ ਖਾਤੀ ਆਏ ਨੇ, ਇੱਥੇ ਹੋਲੇ ਤੇ ਮਹੱਲੇ ਕੱਢੇ ਗਏ ਨੇ। ਮੇਰੇ ਕਿਰਪਾਲੂ ਦਾਤਾ ਪੌਂਟਾ ਸਾਹਿਬ ਦੀ ਧਰਤੀ ਤੇ ਗਏ ਨੇ, ਪਹਿਲੀ ਜੰਗ ਭੰਗਾਣੀ ਦੀ ਲੜੀ ਏ, ਤੇ ਜਿੱਦਣ ਗੁਰੂ ਕਲਗੀ ਵਾਲੇ ਅੱਜ ਜੰਗ ਜਿੱਤ ਕੇ ਆਏ ਨੇ, ਤੇ ਉਹਨਾਂ ਨੇ ਆਪਣੀ ਰਚਨਾ ਵਿੱਚ ਬਚਨ ਕਹੇ ਨੇ, ਕਿਉਂਕਿ ਅਸੀਂ ਲਾਲਾਂ ਦੀ ਸ਼ਹਾਦਤ ਦਾ ਜ਼ਿਕਰ ਕਰਨਾ ਤੇ ਪਿਛੋਕੜ ਵੀ ਜਾਣਾ ਅਤ ਜ਼ਰੂਰੀ ਏ। ਮਾਤਾ ਸੁੰਦਰੀ ਜੀ ਪੌਂਟਾ ਸਾਹਿਬ ਨੇ, ਕਲਗੀ ਵਾਲੇ ਜਿੱਤਦੇ ਪਏ ਨੇ, ਤੇ ਜਦੋਂ ਜਿੱਤ ਕੇ ਆਏ ਤੇ ਉਹਨਾਂ ਦੀ ਰਸਨਾ ਤੋਂ ਸ਼ਬਦ ਸਨ ਕਿ ਭਈ ਜੀਤ ਮੇਰੀ ਕਿਰਪਾ ਕਾਲ ਕੇਰੀ। ਜਦੋਂ ਜਿੱਤ ਕੇ ਘਰ ਆਏ ਨੇ ਤੇ ਆਉਂਦਿਆਂ ਨੂੰ ਖਬਰ ਮਿਲੀ ਏ ਕਿ ਹੇ ਕਿਰਪਾਲੂ ਦਾਤਾ ਜੀ ਕਿ ਉਸ ਅਕਾਲ ਪੁਰਖ ਦੀ ਕਿਰਪਾ ਦਾ ਸਦਕਾ ਅੱਜ ਤੁਹਾਡੇ ਘਰ ਮਾਲਕ ਨੇ ਇੱਕ ਪੁੱਤਰ ਦੀ ਦਾਤ ਦਿੱਤੀ ਹੈ। ਤਕਿਓ ਜਿਨ੍ਹਾਂ ਚਮਕੌਰ ਦੀ ਗੜੀ ਵਿੱਚ ਸ਼ਹੀਦ ਹੋਣਾ ਹੈ, ਸਾਹਿਬ ਕਿਰਪਾਲੂ ਜੀ ਨੂੰ ਖਬਰ ਮਿਲੀ ਕਿ ਮਾਲਕ ਨੇ ਪੁੱਤਰ ਦੀ ਦਾਤ ਦਿੱਤੀ ਏ ਤੇ ਹੱਸ ਕੇ ਕਹਿਣ ਲੱਗੇ, ਮੇਰੇ ਇਸ ਲਾਲ ਦਾ ਨਾਮ ਅਜੀਤ ਰੱਖਿਓ, ਅੱਜ ਮੈਂ ਜੰਗ ਜਿੱਤ ਕੇ ਪਹਿਲੀ ਆਇਆ ਵਾਂ, ਕਿ ਚੇਤੇ ਰੱਖਿਓ ਮੇਰੇ ਲਾਲ ਨੂੰ ਕਦੀ ਮੌਤ ਵੀ ਜਿੱਤ ਨਹੀਂ ਸਕੇਗੀ, ਮੌਤ ਨੂੰ ਵੀ ਖਿੜੇ ਮੱਥੇ ਕੱਲ ਨੂੰ ਇਹ ਪ੍ਰਵਾਨ ਕਰੇ। ਸਾਹਿਬ ਕਿਰਪਾਲੂ ਜੀ ਨੇ ਆਪਣੇ ਪੁੱਤਰ ਬਾਬਾ ਅਜੀਤ ਸਿੰਘ ਦਾ ਨਾਮ ਰੱਖਿਆ। ਸਮੇਂ ਨੇ ਕਰਵਟ ਲਈ, ਮੇਰੇ ਦਾਤਾ ਜੀ ਦੇ 1686 ਨੂੰ ਬਾਬਾ ਅਜੀਤ ਸਿੰਘ ਜੀ ਆਏ ਨੇ, 1690 ਨੂੰ ਬਾਬਾ ਜੁਝਾਰ ਸਿੰਘ ਜੀ ਦਾ ਜਨਮ ਹੋਇਆ ਹੈ। ਅਨੰਦਪੁਰ ਸਾਹਿਬ ਦੀ ਧਰਤੀ ਤੇ ਰੌਣਕਾਂ ਲੱਗ ਗਈਆਂ, ਪਰ ਬਦਕਿਸਮਤੀ ਜਿਸ ਤਿਲਕ ਦੀ ਖਾਤਰ, ਜੰਨੂ ਦੀ ਖਾਤਰ ਇੰਨੀ ਵੱਡੀ ਕੁਰਬਾਨੀ ਕੀਤੀ, ਅੱਜ ਉਹੀ ਪਹਾੜੀ ਰਾਜੇ ਅਨੰਦਪੁਰ ਸਾਹਿਬ ਨੂੰ ਘੇਰਾ ਪਾਈ ਬੈਠੇ। ਸਿਰ ਮੈਂ ਘੇਰੇ ਤੋਂ ਗੱਲ ਸ਼ੁਰੂ ਕਰਨ ਲੱਗਾ, ਕਿਉਂਕਿ ਉਹਨਾਂ ਨੂੰ ਨਹੀਂ ਪਾਉਂਦਾ ਕਿ ਗੁਰੂ ਕਲਗੀਧਰ ਦੀ ਰਸਨਾ ਤੋਂ ਨਿਕਲੀ ਕੋਈ ਸੱਚ ਦੀ ਆਵਾਜ਼, ਉਹਨਾਂ ਨੂੰ ਨਹੀਂ ਪਾਉਂਦੀ ਗੁਰੂ ਗੋਬਿੰਦ ਸਿੰਘ ਦੇ ਨਗਾਰੇ ਦੀ ਆਵਾਜ਼, ਉਹਨਾਂ ਨੂੰ ਨਹੀਂ ਪਾਉਂਦੀ ਗੁਰੂ ਗ੍ਰੰਥ ਸਾਹਿਬ ਵਿੱਚੋਂ ਨਿਕਲਿਆ ਹੋਇਆ ਸੱਚ ਦਾ ਬੋਲ। ਉਹਨਾਂ ਨੇ ਅਨੰਦਪੁਰ ਸਾਹਿਬ ਦੀ ਧਰਤੀ ਨੂੰ ਘੇਰਾ ਪਾ ਲਿਆ। ਇਧਰ ਔਰੰਗਜ਼ੇਬ ਨੂੰ ਕਹਿ ਦਿੱਤਾ ਤੇ ਕਿਸੇ ਦਿਨ ਨੂੰ ਤੇਰੇ ਰਾਜ ਭਾਗ ਨੂੰ ਖਤਮ ਕਰ ਦੇਣਗੇ। 22 ਤਾਰ ਤੇ ਪਹਾੜੀ ਰਾਜੇ, ਸੂਬਾ ਲਾਹੌਰ, ਸੂਬਾ ਸਰਹੰਦ, ਦਿੱਲੀ ਤੋਂ ਆਈ ਕੋਈ ਸ਼ਾਹੀ ਫੌਜ ਨੇ ਅਨੰਦਪੁਰ ਸਾਹਿਬ ਦੀ ਧਰਤੀ ਨੂੰ ਘੇਰਾ ਪਾ ਲਿਆ। ਗੁਰੂ ਕੇ ਸਿੱਖੋ, ਕਦੀ ਉਸ ਵੇਲੇ ਨੂੰ ਤੱਕੋ, ਨਾ ਕੋਈ ਬਾਹਰੋਂ ਅੰਨ ਆਸਕਦਾ, ਨਾ ਕੋਈ ਪਾਣੀ ਦਾ ਪ੍ਰਬੰਧ ਹੈ, ਸਮਾਂ ਨਿਕਲਿਆ, ਪਰ ਮੇਰੇ ਕਲਗੀ ਵਾਲੇ ਸੱਚੇ ਪਾਤਸ਼ਾਹ ਅਕਾਲ ਦਾ ਸ਼ੁਕਰ ਕਰਦੇ ਹੋਏ ਰੱਬ ਦੇ ਭਾਣੇ ਨੂੰ ਖਿੜੇ ਮੱਥੇ ਪ੍ਰਵਾਨ ਕਰਦਿਆਂ ਮਾਲਕ ਦੀ ਰਜ਼ਾ ਵਿੱਚ ਟਿਕੇ ਰਹੇ ਨੇ। ਇੰਨੀ ਕੁ ਭੁੱਖ ਆ ਪਈ ਕਿ ਜਿਹੜਾ ਪ੍ਰਸਾਦੀ ਖਾਥੀ ਕਲਗੀ ਵਾਲੇ ਦੇ ਸੀਸ ਤੇ ਚੌਰ ਕਰਦਾ ਸੀ, ਤੱਕਿਓ ਭਾਣਾ ਮੰਨਣ ਦੀ ਖੇਡ, ਜਿਹੜਾ ਹਾਥੀ ਮੇਰੇ ਕਲਗੀ ਵਾਲੇ ਦੇ ਤੀਰ ਚੁੱਕ ਕੇ ਲਿਆਉਂਦਾ ਸੀ, ਜਿਹੜਾ ਹਾਥੀ ਮੇਰੇ ਕਲਗੀ ਵਾਲੇ ਦੇ ਚਰਨਾਂ ਨੂੰ ਆਪਣੀ ਸੁੰਡ ਵਿੱਚ ਨਿਰਮਲ ਜਲ ਪਾ ਕੇ ਚਰਨ ਧੋਂਦਾ ਸੀ, ਭੁੱਖ ਦਾ ਚੱਲਿਆ, ਅੱਜ ਉਹ ਪ੍ਰਸਾਦੀ ਹਾਥੀ ਕਲਗੀ ਵਾਲੇ ਦੇ ਨੇਤਰਾਂ ਦੇ ਸਾਹਮਣੇ ਤੜਫ ਤੜਫ ਕੇ ਮਰ ਗਿਆ। ਧਿਆਨ ਦਿਆ ਜੇ, ਇਹਨਾਂ ਅਨੇਕਾਂ ਸਿੰਘ ਜਿਹੜੇ ਭੁੱਖ ਨਾਲ, ਬਿਮਾਰੀ ਨਾਲ, ਮੀਂਹ ਪੈਂਦਾ ਸੀ, ਖਾਣ ਪੀਣ ਨੂੰ ਕੁਝ ਨਹੀਂ, ਕੁਝ ਕੁ ਬਾਹਰ ਜਾਣਾ ਤੇ ਲੁੱਟ ਕੇ ਜੇ ਮਿਲਣਾ, ਕਿਸੇ ਨੇ ਕੁਝ ਕਾਣਾ ਨਾ ਹੱਥ ਨਾ ਆਉਣਾ, ਸਿੱਖ ਕਈ ਭੁੱਖ ਦੇ ਮਾਰੇ ਚਲੇ ਗਏ, ਕਈ ਦੁੱਖ ਦੇ ਮਾਰੇ ਚਲੇ ਗਏ, ਕਈ ਬਿਮਾਰੀ ਨੇ ਨੀਂਦ ਵੀ ਸਵਾ ਦਿੱਤੇ, ਪਰ ਗੁਰੂ ਕਲਗੀ ਵਾਲੇ ਦਾ ਅੰਦਰ ਦ੍ਰਿੜ ਵਿਸ਼ਵਾਸ ਸੀ ਕਿ ਨਿਸ਼ਚੇ ਕਰਕੇ ਇੱਕ ਦਿਨ ਸਾਡੀ ਫਤਿਹ ਜ਼ਰੂਰ ਹੋਵੇਗੀ। ਇਧਰ ਸ਼ਾਹੀ ਫੌਜ, ਪਹਾੜੀ ਰਾਜੇ, ਜਿਤਨੇ ਵੀ ਇਹ ਲਾਹੌਰ ਦਾ ਸੂਬਾ, ਸਰਹੰਦ ਦਾ ਸੂਬਾ, ਇਹਨਾਂ ਦੇ ਮਨ ਵਿੱਚ ਸੀ ਕਿ ਥੋੜੇ ਦਿਨਾਂ ਨੂੰ ਅਨੰਦਪੁਰ ਇਹਨਾਂ ਛੱਡ ਦੇਣਾ, ਭੁੱਖ ਤੇ ਦੁੱਖ ਦੇ ਚੱਲਿਆਂ, ਪਰ ਇਹਨਾਂ ਨੂੰ ਪਤਾ ਨਹੀਂ ਸੀ ਕਿ ਭੁੱਖ ਦੇ ਚੱਲੇ ਨਹੀਂ, ਜਿਹੜੇ ਰੋਜ਼ ਅੰਮ੍ਰਿਤ ਵੇਲੇ ਇਹ ਬਾਣੀ ਪੜ੍ਹਦੇ ਨੇ ਕਿ ਕੇਤਿਆਂ ਦੁੱਖ ਭੂਖ ਸਦਮਾਰ, ਇਹ ਪੇ ਦਾਤ ਤੇਰੀ ਦਾਤਾਰ, ਉਹ ਭੁੱਖ ਦੇ ਚੱਲੇ ਕਦੀ ਚੁੱਕਣਗੇ ਨਹੀਂ। ਜਿਹੜੇ ਇਹ ਪੜ੍ਹਦੇ ਨੇ ਕਿ ਜੇ ਸੁੱਖ ਦੇ ਤਾਂ ਤੁਝੈ ਅਰਾਧੀ, ਦੁੱਖ ਵੀ ਤੁਝੈ ਧਿਆਈ, ਜੇ ਭੁੱਖ ਦੇ ਤਾਂ ਇਤਕੀ ਰਾਜਾ, ਦੁੱਖ ਵਿੱਚ ਸੁੱਖ ਮਨਾਈ, ਕਿ ਉਸ ਕਲਗੀ ਵਾਲੇ ਨੇ ਭੁੱਖ ਦੇ ਚੱਲਿਆ ਅਨੰਦਪੁਰ ਛੱਡਣਾ ਸੀ। ਕਦੀ ਤੱਕੋ, ਫਿਰ ਇਹਨਾਂ ਨੇ ਇੱਕ ਤਰਕੀਬ ਸੋਚੀ, ਕਹਿਣ ਲੱਗੇ ਗੁਰੂ ਗੋਬਿੰਦ ਸਿੰਘ ਕੋਲ ਜਾਈਏ, ਉਹਨਾਂ ਕੋਲ ਕਸਮ ਖਾ ਕੇ ਕਹਿੰਦੇ ਆ ਕਿ ਤੁਸੀਂ ਅਨੰਦਪੁਰ ਸਾਹਿਬ ਦੀ ਧਰਤੀ ਨੂੰ ਛੱਡ ਦਿਓ, ਜਿੱਥੇ ਮਰਜ਼ੀ ਚਲੇ ਜਾਓ, ਸਾਡੀ ਵੀ ਰਹਿ ਜਾਏਗੀ, ਅਸੀਂ ਤੁਹਾਨੂੰ ਕੁਛ ਨਹੀਂ ਕਹਾਂਗੇ। ਕਈ ਸਿੱਖ ਉੱਥੇ ਉਤਾਵਲੇ ਹੋਏ ਨੇ। ਮੇਰੇ ਕਲਗੀ ਵਾਲੇ ਨੇ ਕਿਹਾ ਤੇ ਜਿਹੜਾ ਹੁਣ ਇਹ ਦਸੰਬਰ ਦਾ ਮਹੀਨਾ ਆਉਣਾ, ਗੁਰਮਖੋ ਆਈ ਦਿਨ ਚੱਲਦੇ ਪਏ ਨੇ ਘੇਰੇ ਦੇ, ਜਿਹਨੂੰ ਪੂਰੇ 300 ਸਾਲ ਹੁਣ ਹੋ ਜਾਣੇ ਨੇ। ਸਾਹਿਬ ਕਿਰਪਾਲੂ ਜੀ ਨੇ ਸਿੱਖਾਂ ਨੂੰ ਟਿਕਣ ਲਈ ਕਿਹਾ। ਕਹਿਣ ਲੱਗੇ, ਮਹਾਰਾਜ ਉਹਨਾਂ ਦੀ ਗੱਲ ਤੇ ਭਰੋਸਾ ਤਾਂ ਕਰੋ, ਯਕੀਨ ਤਾਂ ਕਰੋ, ਉਹ ਵਿਸ਼ਵਾਸ ਦਵਾਉਂਦੇ ਪਏ ਨੇ ਤੇ ਆਪਾਂ ਉਹਨਾਂ ਦੀ ਗੱਲ ਤੇ ਭਰੋਸਾ ਕਰ ਅਨੰਦਪੁਰ ਛੱਡ ਦਈਏ। ਸਾਹਿਬ ਨੇ ਕਿਹਾ, ਸੱਚ ਜਾਣਿਓ, ਮੈਨੂੰ ਉਹਨਾਂ ਦੀ ਜ਼ਬਾਨ ਤੇ ਕੋਈ ਭਰੋਸਾ ਨਹੀਂ, ਪਰ ਜੇ ਤੁਸੀਂ ਨਹੀਂ ਰਹਿੰਦੇ ਤੇ ਇੱਕ ਕੰਮ ਕਰੋ, ਕੁਝ ਬੈਲ ਗੱਡੀਆਂ ਲਵੋ, ਕੁਝ ਖੱਚਰਾਂ ਲਵੋ, ਪੁਰਾਣਾ ਸਮਾਨ, ਫਟੇ ਕੱਪੜੇ, ਟੁੱਟੀਆਂ ਜੁੱਤੀਆਂ, ਮਰੇ ਕੋਈ ਪਸ਼ੂਆਂ ਦੇ ਖੱਡ ਲੱਦੋ ਤੇ ਉੱਤੇ ਸੋਹਣੇ ਤੁਸੀਂ ਆਪਣੇ ਵੱਲੋਂ ਦੁਸ਼ਾਲੇ ਪਾ ਦਿਓ ਤੇ ਆਨੰਦਪੁਰ ਸਾਹਿਬ ਤੋਂ ਬਾਹਰ ਕੱਢੋ ਤੇ ਮੈਂ ਤੁਹਾਨੂੰ ਖੂਣੇ ਦੱਸ ਦਿਆਂਗੇ ਇਹਨਾਂ ਦੇ ਅੰਦਰ ਖਲੋਤੇ ਕਿੱਥੇ। ਸਿੱਖਾਂ ਨੇ ਪਹਿਲਾਂ ਵਾਰ ਇਹੀ ਕੀਤਾ ਕਿ ਉਹਨਾਂ ਨੇ ਘੋੜੇ ਖੱਚਰਾਂ ਲਏ, ਬੈਲ ਗੱਡੀਆਂ ਲਏ, ਸਮਾਨ ਲੱਦ ਕੇ ਉੱਤੇ ਕੀਮਤੀ ਦੁਸ਼ਾਲੇ ਪਾ ਕੇ ਆਨੰਦਪੁਰ ਸਾਹਿਬ ਤੋਂ ਬਾਹਰ ਕੱਢਿਆ ਤੇ ਉਹਨਾਂ ਸੋਚਿਆ ਕਿ ਗੁਰੂ ਕਲਗੀ ਵਾਲੇ ਦਾ ਖਜ਼ਾਨਾ ਪਿਆ ਜਾਂਦਾ। ਵਾਹੋਦਾਈ ਦੌੜ ਕੇ ਘੇਰ ਕੇ ਖਮਲਾ ਕਰ ਦਿੱਤਾ, ਪਰ ਹੱਥ ਵਿੱਚ ਆਏ ਟੁੱਟੇ ਛਿੱਤਰ, ਹੱਥ ਵਿੱਚ ਆਏ ਪਰਾਟੇ ਕੱਪੜੇ, ਹੱਥ ਵਿੱਚ ਆਏ ਮਰੇ ਪਸ਼ੂਆਂ ਦੇ ਖੱਡ, ਟੁੱਟੇ ਹੋਏ ਬਰਤਨ। ਸਾਹਿਬ ਨੇ ਕਿਹਾ, ਉਹ ਸਿੱਖੋ ਤੱਕੋ ਇਹਨਾਂ ਬੇਈਮਾਨਾਂ ਦਾ ਅੰਦਰ, ਅਜੇ ਤਾਂ ਕੇਵਲ ਛਿੱਤਰ ਕੱਪੜੇ ਤੇ ਖੱਡੀਆਂ ਬਾਹਰ ਨਿਕਲੀਆਂ ਨੇ ਤੇ ਇਹ ਰਹਿ ਨਹੀਂ ਸਕੇ। ਆਨੰਦਪੁਰ ਛੱਡ ਕੇ ਨਾ ਤੁਹਾਨੂੰ ਟਿਕਣ ਨਹੀਂ ਦੇਣਾ। ਕੁਝ ਸਮਾਂ ਲੰਘਿਆ, ਫਿਰ ਇਹਨਾਂ ਨੇ ਜਿਹੜੀ ਅਗਲੀ ਚਾਲ ਚੱਲੀ ਏ, ਗੁਰੂ ਕੇ ਸਿੱਖੋ ਸਾਹਿਬ ਕਲਗੀਧਰ ਜੀ ਦੇ ਸਾਹਮਣੇ ਕੁਰਾਨ ਦੀ ਕਸਮ ਖਾਧੀ। ਹਜ਼ੂਰ ਨੇ ਜ਼ਫਰਨਾਮੇ ਵਿੱਚ ਇਹਦਾ ਜ਼ਿਕਰ ਕੀਤਾ, ਮੈਂ ਇਕੱਲਾ ਸਾਖੀ ਮਾਤਰ ਨਹੀਂ, ਕੁਰਾਨ ਦੀ ਕਸਮ ਖਾਧੀ ਤੇ ਪਹਾੜੀਆਂ ਨੇ ਆਟੇ ਦੀ ਗਾਂ ਬਣਾ ਕੇ ਕਸਮ ਖਾਧੀ। ਤੇ ਮੈਂ ਇੱਕ ਦਿਨ ਅਰਜ਼ ਕੀਤੀ ਸੀ, ਇੱਕ ਮੁਸਲਮਾਨ ਲਿਖਾਰੀ ਦੇ ਸ਼ਬਦ ਸਨ, ਉਹ ਕਹਿੰਦਾ ਜੇ ਕਿਸੇ ਕੁਰਾਨ ਦਾ ਅਦਬ ਕੀਤਾ ਤੇ ਗੁਰੂ ਕਲਗੀ ਵਾਲੇ ਨੇ ਕੀਤਾ। ਪੁੱਛਿਆ ਮਹਾਰਾਜ ਕਿਉਂ, ਤੇ ਉੱਥੇ ਉਹਨਾਂ ਉੱਤਰ ਦਿੱਤਾ ਸੀ, ਕਹਿਣ ਲੱਗਾ ਕੁਰਾਨ ਪੜਨ ਵਾਲੇ ਉਹਦੇ ਤੇ ਖੱਤ ਰੱਖ ਕੇ ਕਸਮਾਂ ਚੁੱਕ ਕੇ ਮੁੱਕਰ ਗਏ, ਪਰ ਗੁਰੂ ਕਲਗੀ ਵਾਲੇ ਤੇ ਭਰੋਸਾ ਕਰੋ ਜਿਹਨੇ ਕੁਰਾਨ ਦਾ ਵਾਸਤਾ ਮੰਨ ਕੇ ਆਨੰਦਪੁਰ ਦੀ ਧਰਤੀ ਨੂੰ ਛੱਡ ਦਿੱਤਾ। ਕਸਮ ਚੁੱਕਣ ਵਾਲਿਆਂ ਨਾਲੋਂ ਤਾਂ ਉਹ ਵਿਸ਼ਵਾਸ ਵਾਲਾ ਜਿਹਨੇ ਕਸਮ ਉੱਤੇ ਭਰੋਸਾ ਕਰ ਲਿਆ। ਤੇ ਇੱਕ ਮੈਂ ਅਰਜ਼ ਖਾਸ ਕਰਕੇ ਕਰਨੀ ਚਾਹਨਾ ਕਿ ਸਾਰੀ ਕੌਮ ਕਦੀ ਨੀ ਮਾੜੀ ਹੁੰਦੀ। ਜੇ ਅਸੀਂ ਇਹ ਕਹਿ ਦਈਏ ਕਿ ਉਹਨਾਂ ਗਊ ਦੀ ਕਸਮ ਖਾਧੀ, ਤੇ ਮੈਂ ਕਹਾਂਗਾ ਕੱਲ ਨੂੰ ਅਰਜ਼ ਕਰਨੀ ਹੈ, ਟੋਡਰ ਬਲ ਨੂੰ ਕਦੀ ਨੀ ਤੁਸੀਂ ਭੁੱਲ ਸਕਦੇ ਜਿਹਨੇ ਕਲਗੀ ਵਾਲੇ ਦੇ ਪੁੱਤਰਾਂ ਨੂੰ ਸੀਨੇ ਨਾਲ ਲਾ ਕੇ ਸੰਸਕਾਰ ਕੀਤਾ ਸੀ। ਜੇ ਕੁਰਾਨ ਦੀ ਕਸਮ ਖਾਂਦੇ ਨੇ ਤੇ ਮਲੇਰ ਕੋਟਲੀਏ ਨੂੰ ਕਦੇ ਨੀ ਭੁੱਲ ਸਕਦੇ ਜਿਹਨੇ ਭਰੇ ਦਰਬਾਰ ਵਿੱਚ ਹਾਂ ਦਾ ਨਾਰਾ ਮਾਰ ਕੇ ਬਾਹਰ ਨਿਕਲ ਗਿਆ ਸੀ। ਸਾਹਿਬ ਸੱਚੀ ਸਰਕਾਰ ਗੁਰੂ ਕਲਗੀਧਰ ਜੀ ਦੇ ਸਾਹਮਣੇ ਕਸਮਾਂ ਖਾਧੀਆਂ। ਸਾਹਿਬ ਨੇ ਕਿਹਾ ਭਰੋਸਾ ਨਹੀਂ, ਪਰ ਜੇ ਤੁਸੀਂ ਰੱਬ ਤੇ ਵਿਸ਼ਵਾਸ ਕਰਕੇ ਕੁਰਾਨ ਦੀ ਕਸਮ ਖਾਂਦੇ ਹੋ। ਤੇ ਸਿੱਖਾਂ ਨੇ ਫਿਰ ਤਿਆਰੀ ਕੀਤੀ ਏ। ਅੱਜ ਗੁਰੂ ਕੇ ਸਿੱਖੋ ਪੋਹ ਦੀ ਕਕਰੀਲੀ ਰਾਤ ਹੈ, ਸਨ 1704। ਅੱਜ ਬਾਪੂ ਨੇ ਜਿਹੜੀ ਨਗਰੀ ਵਸਾਈ ਸੀ ਮਾਖੋਵਾਲ ਦੀ ਧਰਤੀ ਸੀ। ਪਹਿਲਾਂ ਨਾਮ ਰੱਖਿਆ ਸੀ ਚੱਕ ਨਾਨਕੀ, ਪਰਤ ਕੇ ਨਾਮ ਰੱਖਿਆ ਸੀ ਆਨੰਦਪੁਰੀ। ਅੱਜ ਕਿਰਪਾਲੂ ਦਾਤੇ ਨੇ ਸ਼ਾਮ ਦੇ ਵੇਲੇ ਆਨੰਦਪੁਰ ਦੇ ਵਿੱਚੋਂ ਨਿਕਲਣਾ। ਗੁਰੂ ਕੇ ਸਿੱਖੋ ਤੁਸੀਂ ਸਿਆਣੇ ਹੋ, ਦੋ ਚਾਰ ਦਿਨ ਆਪਣੇ ਖੱਤੀ ਘਰ ਬਣਾਇਆ ਹੋਵੇ। ਮੇਰੀ ਬੇਨਤੀ ਨੂੰ ਸਮਝਿਓ, ਕੱਲੀ ਸਾਖੀ ਨਹੀਂ, ਮੇਰੇ ਕਲਗੀ ਵਾਲੇ ਦੇ ਅੰਦਰ ਨੂੰ ਪੜ ਕੇ ਦੇਖੋ। ਦੋ ਚਾਰ ਦਿਨ ਘਰ ਵਿੱਚ ਰਹਿੰਦੇ ਹੋਈਏ ਉਹਨੂੰ ਛੱਡਣਾ ਪੈ ਜਾਏ ਤੇ ਤਨ ਜਿਹੜਾ ਅੰਦਰ ਟਿਕਦਾ ਨਹੀਂ। ਤੇ ਮੇਰੇ ਕਿਰਪਾਲੂ ਦਾਤੇ ਦੇ ਪਿਤਾ ਨੇ ਆਪਣੇ ਹੱਥੀ ਨਗਰ ਵਸਾਇਆ ਸੀ, ਆਪਣੇ ਹੱਥੀ ਘਰ ਬਣਵਾਏ ਸਨ, ਅੱਜ ਆਨੰਦਪੁਰੀ ਤੋਂ ਨਿਕਲਣ ਲੱਗੇ ਨੇ। ਸ਼ਾਮ ਦਾ ਵੇਲਾ, ਹਜ਼ੂਰ ਨੇ ਤਰਤੀਬ ਕੀ ਬਣਾਈ ਏ, ਆਵਾਜ਼ ਦਿੱਤੀ ਪਿਆਰੇ ਭਾਈ ਦਇਆ ਸਿੰਘ ਜੀ, ਪਿਆਰੇ ਭਾਈ ਧਰਮ ਸਿੰਘ ਜੀ, ਤੁਸੀਂ ਕਾਫਲੇ ਦੇ ਅੱਗੇ ਚੱਲੋਗੇ। ਸੈਂਕੜੇ ਦੀ ਤਾਦਾਦ ਵਿੱਚ ਸਿੱਖ ਆਨੰਦਪੁਰ ਤੋਂ ਨਿਕਲੇ ਨੇ, ਤੁਸੀਂ ਕਾਫਲੇ ਦੇ ਅੱਗੇ ਤੁਰੋਗੇ। ਮੈਂ ਕਹਿੰਦਾ ਗੁਰੂ ਕੇ ਸਿੱਖੋ ਤੱਕੋ ਉਹਨਾਂ ਗੁਰੂ ਕੇ ਪਿਆਰਿਆਂ ਨੂੰ, ਜਿਨ੍ਹਾਂ ਵਿੱਚੋਂ ਤਿੰਨਾਂ ਪਿਆਰਿਆਂ ਦੀ ਸ਼ਹਾਦਤ ਅੱਜ ਅਸੀਂ ਪੜ੍ਹਨੀ ਹੈ, ਵਿਚਾਰਨੀ ਹੈ। ਕਹਿਣ ਲੱਗੇ ਭਾਈ ਧਰਮ ਸਿੰਘ, ਪਿਆਰੇ ਭਾਈ ਦਇਆ ਸਿੰਘ, ਤੁਸੀਂ ਕਾਫਲੇ ਦੇ ਅੱਗੇ ਹੋਵੋਗੇ, ਤੁਹਾਡੀ ਅਗਵਾਈ ਵਿੱਚ ਕੁਝ ਸਿੰਘ ਹੋਣਗੇ, ਵਿਚਕਾਰ ਮਾਤਾ ਗੁਜਰੀ ਹੋਵੇਗੀ, ਆਪਣੇ ਸੀਨੇ ਨਾਲ ਜ਼ੋਰਾਵਰ ਤੇ ਫਤਿਹ ਸਿੰਘ ਨੂੰ ਆਪਣੇ ਘੋੜੇ ਦੇ ਅੱਗੇ ਬਿਠਾ ਕੇ ਚੱਲੇਗੀ, ਵਿਚਕਾਰ ਗੁਰੂ ਕੇ ਮਹਿਲ ਮਾਤਾ ਸੁੰਦਰੀ ਜੀ ਹੋਣਗੇ, ਮਾਤਾ ਸਾਹਿਬ ਕੌਰ ਜੀ ਹੋਣਗੇ। ਇਹਨਾਂ ਡੋਲਿਆਂ ਦੇ ਨਾਲ, ਇਹਨਾਂ ਮਹੱਲਾਂ ਦੇ ਨਾਲ, ਗੁਰੂ ਕੇ ਸੁਪਤਨੀਆਂ ਦੇ ਨਾਲ ਭਾਈ ਮਨੀ ਸਿੰਘ ਹੋਣਗੇ, ਤੇ ਪਿੱਛੇ ਗੁਰੂ ਕਲਗੀ ਵਾਲੇ ਹੋਣਗੇ, ਤੇ ਕਾਫਲੇ ਦੇ ਪਿੱਛੇ ਚੱਲਣਗੇ ਪਿਆਰੇ ਭਾਈ ਉਦੈ ਸਿੰਘ, ਭਾਈ ਮਨੀ ਸਿੰਘ ਦੇ ਪੁੱਤਰ, ਤੇ ਉਹਨਾਂ ਦੇ ਨਾਲ ਚੱਲਣਗੇ ਸਾਡੇ ਵੱਡੇ ਪੁੱਤਰ ਬਾਬਾ ਅਜੀਤ ਸਿੰਘ ਜੀ। ਮੈਂ ਕਹਿੰਦਾ ਆਨੰਦਪੁਰ ਤੋਂ ਚੱਲਦਿਆਂ ਮੇਰੇ ਗੁਰੂ ਨੇ ਪੁੱਤਰ ਪਿੱਛੇ ਕਿਉਂ ਰੱਖਿਆ? ਇੱਥੇ ਪਿੱਛੇ ਨਹੀਂ ਰੱਖਿਆ, ਮੇਰੇ ਗੁਰੂ ਨੇ ਪੁੱਤਰ ਅੱਗੇ ਰੱਖਿਆ ਹੈ। ਆਨੰਦਪੁਰ ਛੱਡਣਾ, ਹਮਲਾ ਅੱਗੋਂ ਨਹੀਂ ਹੋਣਾ, ਹਮਲਾ ਪਿੱਛੋਂ ਹੋਣਾ। ਤੇ ਕਲਗੀ ਵਾਲੇ ਦਾ ਮਨਸਾ ਏਵੇ, ਜੇ ਪਿੱਛੋਂ ਹਮਲਾ ਹੋਵੇ, ਇਹ ਨਾ ਲੋਕ ਕਹਿਣ ਕੇ ਆਪਣੇ ਪੁੱਤਰ ਬਚਾ ਕੇ ਲੈ ਗਿਆ। ਕਹਿਣ ਲੱਗੇ ਬੇਟਾ ਅਜੀਤ ਸਿੰਘ, ਪਿੱਛੋਂ ਹਮਲਾ ਹੋਵੇ, ਪੁਰਜਾ ਪੁਰਜਾ ਕੱਟ ਮਰਨਾ, ਪਰ ਪਿੱਛੋਂ ਰਖਵਾਲੀ ਕਰਨਾ ਤੁਹਾਡਾ ਫਰਜ਼ ਹੈ। ਪਿੱਛੇ ਬਾਬਾ ਅਜੀਤ ਸਿੰਘ ਤੇ ਭਾਈ ਉਦੈ ਸਿੰਘ ਲਾਏ ਨੇ। ਆਨੰਦਪੁਰ ਤੁਰਨ ਤੋਂ ਪਹਿਲਾਂ ਗੁਰਬਖਸ਼ ਉਦਾਸੀ ਨੂੰ ਕਿਰਪਾਲੂ ਦਾਤਾ ਜੀ ਨੇ ਕੋਲ ਬੁਲਾਇਆ ਤੇ ਬੜੀ ਭਾਵਨਾ ਵਾਲਾ ਸਿੱਖ ਸੀ। ਗੁਰਬਖਸ਼ ਉਦਾਸੀ ਕੋਲ ਆਏ, ਉਹਨਾਂ ਨੂੰ ਕਹਿੰਦੇ ਨੇ, ਅਸੀਂ ਆਨੰਦਪੁਰੀ ਨੂੰ ਛੱਡ ਚੱਲੇ ਹਾਂ, ਤੁਸੀਂ ਇੱਕ ਕੰਮ ਕਰਿਓ, ਜਿੱਥੇ ਪਿਤਾ ਗੁਰੂ ਦਾ ਸੰਸਕਾਰ ਹੋਇਆ ਹੈ ਉੱਥੇ ਝਾੜੂ, ਉੱਥੇ ਦੀਵਾ ਬੱਤੀ, ਉਸ ਥਾਂ ਦੀ ਤੁਸੀਂ ਸੰਭਾਲ ਕਰਨੀ ਹੈ। ਪਿਤਾ ਦੀ ਥਾਂ ਤੇ ਦੀਵਾ ਬਲਦਾ ਰਹੇ। ਦੀਵਾ ਬਲਣ ਦਾ ਮਤਲਬ ਹੁੰਦਾ ਹੈ ਕਿ ਇਸ ਘਰ ਦੀ ਅਣਖ ਕਾਇਮ ਰਹੇ। ਉਹ ਗੁਰੂ ਕੇ ਸਿੱਖਾਂ, ਆਨੰਦਪੁਰੋਂ ਨਿਕਲਦਿਆਂ ਗੁਰੂ ਨੇ ਗੁਰਬਖਸ਼ ਉਦਾਸੀ ਨੂੰ ਕਿਹਾ ਸੀ ਕਿ ਆਪਣੇ ਕੇਸਾਂ ਵਿੱਚੋਂ ਝਾਤੀ ਮਾਰੀ, ਸੱਚ ਜਾਣੀ ਤੈਨੂੰ ਗੁਰੂ ਦਾ ਰੂਪ ਨਜ਼ਰ ਆਏਗਾ। ਹਜ਼ੂਰ ਨੇ ਹਦਾਇਤ ਕਰਕੇ ਗੁਰਬਖਸ਼ ਉਦਾਸੀ ਨੂੰ ਉੱਥੇ ਛੱਡਿਆ, ਆਪ ਆਨੰਦਪੁਰੀ ਤੋਂ ਨਿਕਲੇ ਨੇ। ਕਲਗੀ ਵਾਲਾ ਚੋਜੀ ਪ੍ਰੀਤਮ ਅੱਜ ਚਾਰ ਪੁੱਤਰਾਂ ਨੂੰ ਲੈ ਕੇ ਤੁਰਿਆ, ਦੋ ਮਹਿਲ ਉਹਦੇ ਨਾਲ ਨੇ, ਬੁੱਢੜੀ ਮਾਤਾ ਮਾਂ ਗੁਜਰੀ ਨਾਲ ਹੈ, ਪੰਜ ਪਿਆਰੇ ਨਾਲ ਨੇ, ਮਰਜੀਵੜੇ ਸਿੱਖ ਨਾਲ ਨੇ। ਤੇ ਇੰਜ ਨਜ਼ਰ ਆਉਂਦਾ ਪਿਆ ਜਿਹੜਾ ਕਾਫਲਾ ਅੱਜ ਆਨੰਦਪੁਰੋਂ ਨਿਕਲਿਆ ਤੇ ਐਸਤਾ ਐਸਤਾ ਇਹਨੇ ਖਿੰਡ ਜਾਣਾ, ਜਿੱਥੇ ਜਿੱਥੇ ਸਮਾਂ ਆਉਣਾ ਉੱਥੇ ਉੱਥੇ ਸ਼ਹਾਦਤਾਂ ਦਾ ਜਾਮ ਪੀਣਾ ਹੈ। ਆਨੰਦਪੁਰ ਸਾਹਿਬ ਤੋਂ ਰਾਤ ਨੂੰ ਨਿਕਲੇ ਨੇ ਗੁਰੂ ਕੇ ਸਿੱਖੋ। ਅੱਗੇ ਅੱਗੇ ਪਿਆਰੇ ਭਾਈ ਧਰਮ ਸਿੰਘ ਤੇ ਦਇਆ ਸਿੰਘ ਚੱਲੇ ਨੇ, ਵਿੱਚ ਮਾਤਾ ਗੁਜਰੀ ਗੁਰੂ ਕੇ ਮਹਿਲ ਚੱਲੇ ਨੇ, ਬਾਬਾ ਜੁਝਾਰ ਸਿੰਘ ਪਿਤਾ ਗੁਰੂ ਦੇ ਨਾਲ ਚੱਲਦੇ ਪਏ ਨੇ, ਪਿੱਛੇ ਪਿੱਛੇ ਬਾਬਾ ਅਜੀਤ ਸਿੰਘ ਤੇ ਭਾਈ ਉਦੈ ਸਿੰਘ ਚੱਲੇ ਨੇ। ਹਜ਼ੂਰ ਕਿਰਪਾਲੂ ਜੀ ਆਨੰਦਪੁਰ ਸਾਹਿਬ ਦੀ ਧਰਤੀ ਤੋਂ ਕੀਰਤਪੁਰ ਆਏ ਨੇ, ਬਾਬਾ ਸੂਰਜਮਲ ਦੀ ਸੰਤਾਨ ਵਿੱਚੋਂ ਉਹਨਾਂ ਦੇ ਪੋਤੇ ਮਿਲੇ ਨੇ। ਹਜ਼ੂਰ ਨੇ ਆਪਣੇ ਵੱਲੋਂ ਉਹਨਾਂ ਨੂੰ ਅਸੀਸਾਂ ਦਿੱਤੀਆਂ ਤੇ ਕਿਰਪਾਲੂ ਦਾਤਾ ਜੀ ਆਪਣੇ ਬਜ਼ੁਰਗਾਂ ਦੀ ਧਰਤੀ ਕੀਰਤਪੁਰ ਸਾਹਿਬ ਨੂੰ ਮੱਥਾ ਟੇਕ ਕੇ ਅੱਗੇ ਚੱਲ ਪਏ ਨੇ। ਇਧਰੋਂ ਕਸਮਾਂ ਚੁੱਕ ਕੇ ਮੁਕਰਨ ਵਾਲੇ ਲੋਕ ਕਹਿਣ ਲੱਗੇ, ਗੁਰੂ ਗੋਬਿੰਦ ਸਿੰਘ ਦਾ ਪਰਿਵਾਰ ਜਾਂਦਾ ਪਿਆ, ਅੱਜ ਘੇਰ ਕੇ ਅੱਗੇ ਤਾਂ ਕਿਲਿਆਂ ਵੀ ਸਨ, ਹੁਣ ਮੈਦਾਨ ਵਿੱਚ ਆ ਉਤਰੇ ਨੇ, ਘੇਰ ਕੇ ਗੁਰੂ ਕਲਗੀਧਰ ਦੇ ਪਰਿਵਾਰ ਨੂੰ ਤੇ ਇਹਦੇ ਸਿੱਖਾਂ ਨੂੰ ਖਤਮ ਕੀਤਾ ਜਾਏ। ਉੱਥੇ ਆਵਾਜ਼ ਪਤਾ ਕੀ ਸੀ? ਜਦੋਂ ਹਜ਼ੂਰ ਕੀਰਤਪੁਰ ਟੱਪੇ ਨੇ, ਸਰਸਾਂ ਦੇ ਕਿਨਾਰੇ ਅਜੇ ਆਉਣਾ ਹੈ, ਤੇ ਸਿੱਖ ਵਿਦਵਾਨ ਲਿਖਦੇ ਨੇ, ਪਿੱਛੋਂ ਆਵਾਜ਼ ਆਈ, ਉਹ ਸਿੱਖੋ ਆਪਣੇ ਹਥਿਆਰ ਸੁੱਟ ਦਿਓ, ਆਪਣੇ ਸ਼ਸਤਰ ਸੁੱਟ ਦਿਓ, ਹੁਣ ਇਹ ਆਨੰਦਪੁਰ ਨਹੀਂ, ਆਨੰਦਪੁਰ ਦੀਆਂ ਪਹਾੜੀਆਂ ਨਹੀਂ, ਆਨੰਦਪੁਰ ਦਾ ਕਿਲਾ ਨਹੀਂ, ਆਪਣੇ ਆਪ ਸ਼ਸਤਰ ਸੱਟ ਦਿਓਗੇ ਤੇ ਜਾਨ ਬਖਸ਼ੀ ਜਾਏਗੀ, ਨਹੀਂ ਤੇ ਘੇਰ ਕੇ ਸਾਰਾ ਕਾਫਲਾ ਖਤਮ ਕਰ ਦਿਆਂਗੇ। ਅੱਗੋ ਉਸ ਲਲਕਾਰ ਦਾ ਉੱਤਰ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਨੇ ਦਿੱਤਾ। ਉੱਚੀ ਲਲਕਾਰ ਕੇ ਕਿਹਾ ਕਿ ਭਾਵੇਂ ਪਹਾੜੀਆਂ ਹੋਣ, ਭਾਵੇਂ ਕਿਲੇ ਹੋਣ, ਭਾਵੇਂ ਕੱਚੇ ਕੁੱਲੇ ਹੋਣ, ਭਾਵੇਂ ਕਿਤੇ ਮੈਦਾਨੀ ਇਲਾਕਾ ਹੋਵੇ, ਜਿਹੜੇ ਸ਼ਸਤਰ ਮੇਰੇ ਪਿਤਾ ਨੇ ਪਕੜਾਏ ਨੇ, ਤਨ ਵਿੱਚੋਂ ਜਿੰਦ ਨਿਕਲਣ ਤੋਂ ਬਾਅਦ ਤੇ ਹੱਥਾਂ ਵਿੱਚੋਂ ਸ਼ਸਤਰ ਛੁੱਟੇਗਾ, ਪਰ ਜਿਉਂਦੇ ਜੀ ਗੁਰੂ ਕਲਗੀ ਵਾਲੇ ਦੇ ਸਿੱਖ ਤੇ ਪੁੱਤਰ ਤੁਹਾਡੇ ਸਾਹਮਣੇ ਸ਼ਸਤਰ ਨਹੀਂ ਛੱਟਣਗੇ। ਇਧਰੋਂ ਰਾਤ ਲੰਘਦਿਆਂ ਪ੍ਰਭਾਤ ਵੇਲਾ ਹੋਣ ਲੱਗਾ, ਅੰਮ੍ਰਿਤ ਵੇਲਾ ਹੋਇਆ, ਤੇ ਦੇਖੋ ਰੱਬ ਦੀ ਖੇਡ ਕੈਸੀ, ਪਿੱਛੋਂ ਟਿੱਡੀ ਦਲ ਚੜ ਕੇ ਆ ਰਿਹਾ, ਫੌਜਾਂ ਚੜ ਕੇ ਆ ਰਹੀਆਂ ਨੇ, ਅੱਗਿਓਂ ਸਰਸਾ ਨਦੀ ਮੂੰਹ ਅੱਡ ਕੇ ਨਾਗਣ ਖਲੋਤੀ ਏ, ਮੀਂਹ ਦਾ ਪਾਣੀ ਉਹਦੇ ਵਿੱਚ ਹੜ ਆਇਆ, ਉੱਤੋਂ ਅਸਮਾਨ ਤੋਂ ਮੀਂਹ ਪਿਆ ਪੈਂਦਾ। ਮੈਂ ਕਹਿੰਦਾ ਦਾਤਾ ਜੀ, ਇਹਨਾਂ ਦਿਨਾਂ ਵਿੱਚ ਜਿਹੜਾ ਤੂੰ ਰੱਬ ਦਾ ਭਾਣਾ ਮੰਨਿਆ, ਅਸਲ ਵਿੱਚ ਸਿੱਖ ਨੂੰ ਦੱਸ ਕੇ ਗਿਆ ਸੈ, ਜੇ ਇੰਨਾ ਕੁਝ ਵੀ ਵਾਪਰ ਜਾਏ ਤੇ ਅਕਾਲ ਦਾ ਪੱਲਾ ਕੱਢੀ ਨਾ ਛੱਡੀ। ਪਿੱਛੋਂ ਦੁਸ਼ਮਣ, ਅੱਗੋਂ ਸਰਸਾਂ ਦਾ ਪਾਣੀ, ਉੱਤੋਂ ਮੀਂਹ ਪਿਆ ਪੈਂਦਾ ਹੈ, ਤੇ ਕਲਗੀ ਵਾਲੇ ਨੇ ਆਵਾਜ਼ ਦਿੱਤੀ ਏ, ਪਿਆਰੇ ਭਾਈ ਦਇਆ ਸਿੰਘ ਜੀ, ਕਿ ਅੰਮ੍ਰਿਤ ਵੇਲਾ ਹੋ ਗਿਆ ਹੈ, ਹਜ਼ੂਰ ਹੁਕਮ ਕੀ ਹੈ? ਕਹਿਣ ਲੱਗੇ, ਦੇਖੋ ਅੰਮ੍ਰਿਤ ਵੇਲਾ ਕਦੀ ਖੁੰਝਾਣਾ ਨਹੀਂ, ਗੁਰੂ ਨਾਨਕ ਸਾਹਿਬ ਨੇ ਸਾਨੂੰ ਅੰਮ੍ਰਿਤ ਵੇਲਾ ਵਡਿਆਈ ਵਿਚਾਰ ਲਈ ਦਿੱਤਾ ਹੈ, ਸਾਨੂੰ ਪਛਲ ਪੈਰ ਫਲਾਂ ਦੀ ਪ੍ਰਾਪਤੀ ਲਈ ਦਿੱਤਾ ਹੈ। ਆਵਾਜ਼ ਦਿੱਤੀ, ਬੇਟਾ ਅਜੀਤ ਸਿੰਘ, ਹਜ਼ੂਰ ਦੇ ਸਾਹਮਣੇ ਆਏ ਪਿਤਾ ਜੀ ਹੁਕਮ ਕਿ ਤੁਸੀਂ ਇੱਕ ਕੰਮ ਕਰਨਾ, ਅਸੀਂ ਕਾਫਲੇ ਸਮੇਤ ਇੱਥੇ ਆਸਾ ਕੀ ਵਾਰ ਦਾ ਕੀਰਤਨ ਕਰਾਂਗੇ। ਇੱਥੇ ਦੀਵਾਨ ਸੱਜਣ ਗਏ, ਕਿਉਂ? ਕਿਹਦੀ ਆਵਾਜ਼ ਆਈ? ਦਾਤਾ, ਪਿੱਛੋਂ ਦੁਸ਼ਮਣ ਆਇਆ। ਕਹਿਣ ਲੱਗੇ, ਚੇਤੇ ਰੱਖਿਓ, ਸਿੱਖ ਦੀ ਪੂੰਜੀ ਅੰਮ੍ਰਿਤ ਵੇਲਾ ਨਾਮ ਸਿਮਰਨ ਹੈ। ਜਿੱਦਣ ਸਿੱਖ ਦੀ ਪੂੰਜੀ ਬਾਣੀ ਚਲੀ ਗਈ, ਇਹਨੂੰ ਦੁਸ਼ਮਣ ਜਿੱਥੇ ਮਰਜ਼ੀ ਘੇਰ ਕੇ ਖਤਮ ਕਰਦਾ, ਇਹਨੂੰ ਰੱਬ ਦੀ ਪ੍ਰਾਪਤੀ ਨਹੀਂ ਹੋਵੇਗੀ। ਸਵੇਰੇ ਪ੍ਰਭਾਤ ਵੇਲਾ ਹੋਇਆ, ਆਸਾ ਕੀ ਵਾਰ ਦਾ ਸਮਾਂ ਹੋ ਗਿਆ। ਉਧਰ ਪਿੱਛੇ ਦੁਸ਼ਮਣ, ਅੱਗੇ ਸਰਸਾ ਨਦੀ। ਥਾ ਸਰ ਪੇ ਵਕਤ ਆ ਗਿਆ ਆਸਾ ਕੀ ਵਾਰ ਕਾ, ਸਾਜੋ ਕੇ ਜ਼ੀਰੋ ਬਿਮ ਕਾ, ਚੜਾਉ ਉਤਾਰ ਕਾ, ਮਨਸ਼ਾ ਤਾਂ ਕਲਗੀ ਧਰ ਕੇ, ਦਿਲੇ ਬੇਕਰਾਰ ਕਾ, ਮੌਕਾ ਮਿਲੇ ਤੋ ਵਜਨ ਕਰ ਲੈ ਕਿਰਤਗਾਰ ਕਾ। ਕਹਿੰਦਾ, ਜਪ ਜੀ ਕਾ ਜਾਪ ਉਸ ਘੜੀ ਕਰਨਾ ਜ਼ਰੂਰ ਥਾ, ਬੈਠ ਕੇ ਇਕਾਂਤ ਵਿੱਚ ਜਪ ਜੀ ਪੜਨਾ, ਜਾਪ ਪੜਨਾ, ਆਸਾ ਕੀ ਵਾਰ ਦਾ ਕੀਰਤਨ ਕਰਨਾ। ਜਪ ਜੀ ਕਾ ਜਾਪ ਉਸ ਘੜੀ ਕਰਨਾ ਜ਼ਰੂਰ ਥਾ, ਪੜ੍ਹ ਕੇ ਗੁਰੂ ਗ੍ਰੰਥ ਕੋ ਭਰਨਾ ਜ਼ਰੂਰ ਥਾ, ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹ ਕੇ ਅੰਦਰ ਨਾਮ ਦਾ ਸਰੂਰ ਭਰਨਾ। ਸਰਸਾ ਦੇ ਕਿਨਾਰੇ ਅੱਜ ਚੋਜੀ ਪ੍ਰੀਤਮ ਨੇ ਤਾਰਿਆਂ ਦੇ ਚੰਦੋਏ ਦੇ ਥੱਲੇ ਬੂੰਦਾ ਬਾਂਦੀ ਹੁੰਦੀ ਏ, ਅੰਮ੍ਰਿਤ ਵੇਲੇ ਦਾ ਦੀਵਾਨ ਸਜਾਇਆ। ਤੇ ਚੇਤੇ ਰੱਖਿਓ, ਇਸ ਦੀਵਾਨ ਵਿੱਚ ਆਖਰੀ ਵਾਰੀ ਦੋਨਾਂ ਛੋਟੇ ਲਾਲਾਂ ਨੇ ਪਿਤਾ ਨੂੰ ਦੇਖਿਆ ਤੇ ਪਿਤਾ ਨੇ ਆਪਣੇ ਦੋਨਾਂ ਬੱਚਿਆਂ ਨੂੰ ਤੱਕਿਆ, ਕਿਉਂਕਿ ਸਾਹਿਬ ਨੂੰ ਪਤਾ ਹੈ ਕਿ ਮੇਰੇ ਲਾਲ ਸਿਰਫ ਆਸਾ ਕੀ ਵਾਰ ਸੁਣਦੇ ਮੇਰੇ ਸਾਹਮਣੇ ਦਿਸਣਗੇ, ਇਸ ਸਰਸਾ ਨੇ ਵਿਛੋੜਨੇ ਨੇ, ਮਿਲਣਗੇ ਜ਼ਰੂਰ, ਪਰ ਮਿਲਣਗੇ ਉਦਨ ਜਿੱਦਨ ਦਾਦੇ ਦੀ ਗੋਦ ਵਿੱਚ ਬੈਠੇ ਹੋਣਗੇ ਦੋਨੋਂ ਬੱਚੇ। ਬਾਬਾ ਜੋਰਾਵਰ ਸਿੰਘ, ਬਾਬਾ ਫਤਿਹ ਸਿੰਘ, ਦਾਦੀ ਮਾਤਾ ਗੁਜਰੀ ਜੀ ਦੇ ਨਾਲ ਬੈਠ ਕੇ ਕੀਰਤਨ ਸੁਣਿਆ। ਗੁਰੂ ਕਲਗੀ ਵਾਲੇ ਨੇ ਅੱਜ ਆਪ ਕੀਰਤਨ ਕੀਤਾ। ਉਧਰੋਂ ਬਾਬਾ ਅਜੀਤ ਸਿੰਘ ਤੇ ਭਾਈ ਉਦਾ ਸਿੰਘ, ਦੁਸ਼ਮਣ ਆ ਗਏ, ਟਾਕਰਾ ਕਰਦੇ ਰਹੇ। ਦੀਵਾਨ ਦੀ ਸਮਾਪਤੀ ਤੋਂ ਬਾਅਦ ਅੱਜ ਸੰਸਾਰ ਦਾ ਅਨੋਖਾ ਇੱਕ ਯੋਧਾ ਜਿਹਦੇ ਪਰਿਵਾਰ ਦਾ ਵਿਛੋੜਾ ਪੈਣ ਲੱਗਾ। ਮਾਂ ਪੁੱਤਰ ਮਹਿਲ ਸਾਰੇ ਸਰਸਾ ਦੇ ਕਿਨਾਰੇ ਇਕੱਠੇ ਨੇ। ਜਦੋਂ ਪਾਰ ਕਰਨ ਲੱਗੇ ਸਰਸਾ ਨੂੰ, ਇਹਦੇ ਵਿੱਚ ਕਈ ਸਿੱਖ ਜਿਹੜੇ ਨੇ ਪਾਣੀ ਦੇ ਬਹਾਅ ਵਿੱਚ ਰੁੜ ਗਏ। ਕੀਮਤੀ ਵਿਦਿਆ ਦੇ ਗ੍ਰੰਥ ਪਾਣੀ ਰੋੜ ਕੇ ਲੈ ਗਿਆ। ਇੰਨਾ ਤੇਜ਼ ਪਾਣੀ ਸੀ, ਮੇਰੇ ਕਲਗੀ ਵਾਲੇ ਦੇ ਪਰਿਵਾਰ ਨੂੰ ਇਹਨੇ ਤਿੰਨ ਖੀਸਿਆਂ ਦੇ ਵਿੱਚ ਵੰਡ ਦਿੱਤਾ। ਉਧਰ ਦੁਸ਼ਮਣ ਚੜ ਕੇ ਉੱਤੇ ਆ ਗਿਆ। ਬਾਬਾ ਅਜੀਤ ਸਿੰਘ ਨੇ ਮੁਕਾਬਲਾ ਕੀਤਾ ਤੇ ਗੁਰੂ ਕੇ ਸਿੱਖੋ ਭਾਈ ਸਾਹਿਬ ਭਾਈ ਉਦੈ ਸਿੰਘ ਨੇ ਇਸ ਦੀਵਾਨ ਦੀ ਰੱਖਿਆ ਕਰਦਿਆਂ ਸ਼ਹਾਦਤ ਦਾ ਜਾਮ ਸਰਸਾ ਦੇ ਕਿਨਾਰੇ ਤੇ ਪੀਤਾ ਸੀ। ਬਾਬਾ ਉਦੈ ਸਿੰਘ ਉਹ ਸ਼ਹੀਦ ਹੋ ਗਏ, ਪਰ ਗੁਰੂ ਕੇ ਦੀਵਾਨ ਨੂੰ ਆਂਚ ਨਹੀਂ ਆਉਣ ਦਿੱਤੀ। ਬਾਬਾ ਅਜੀਤ ਸਿੰਘ ਮੁੜ ਆਏ, ਹਜ਼ੂਰ ਨੇ ਸਰਸਾ ਪਾਰ ਕੀਤੀ ਏ। ਅਜੀਤ ਦੇ ਜੁਝਾਰ ਪਿਤਾ ਦੇ ਖੱਬੇ ਸੱਜੇ ਹੋ ਗਏ ਨੇ। ਪਿਆਰੇ ਭਾਈ ਦਇਆ ਸਿੰਘ, ਭਾਈ ਧਰਮ ਸਿੰਘ, ਭਾਈ ਕੀਮਤ ਸਿੰਘ, ਭਾਈ ਮੋਹਕਮ ਸਿੰਘ, ਭਾਈ ਸਾਹਿਬ ਸਿੰਘ ਨਾਲ ਚੱਲੇ ਨੇ। ਸਰਸਾ ਪਾਰ ਕੀਤੀ ਇਸ ਚੰਦਰੀ ਸਰਸਾ ਨੇ, ਇਸ ਦੇ ਕਲਹਿਣੇ ਪਾਣੀ ਨੇ ਮੇਰੇ ਗੁਰੂ ਦੇ ਲਾਲਾਂ ਨੂੰ ਵਿਛੋੜਿਆ। ਮਾਂ ਗੁਜਰੀ ਪੋਤਿਆਂ ਨੂੰ ਲੈ ਕੇ ਇੱਕ ਪਾਸੇ ਚਲੀ ਗਈ। ਮਾਤਾ ਸੁੰਦਰੀ ਜੀ, ਮਾਤਾ ਸਾਹਿਬ ਕੌਰ ਜੀ, ਭਾਈ ਸਾਹਿਬ ਭਾਈ ਮਨੀ ਸਿੰਘ ਨਾਲ ਚਲੇ ਗਏ ਤੇ ਕਲਗੀ ਵਾਲਾ ਚੋਜੀ ਪ੍ਰੀਤਮ ਅੱਜ ਉਹਨਾਂ ਮਰਜੀਵਣਿਆਂ ਨੂੰ, ਆਪਣੇ ਲਾਲਾਂ ਨੂੰ ਤੇ ਪੰਜਾਂ ਪਿਆਰਿਆਂ ਨੂੰ ਸੀਨੇ ਨਾਲ ਲਾ ਕੇ ਚਮਕੌਰ ਦੀ ਗੜੀ ਵਾਲੇ ਪਾਸੇ ਤੁਰ ਲੱਗਾ ਹੈ। ਸਰਸਾ ਪਾਰ ਕੀਤੀ ਰੋਪੜ, ਹਜ਼ੂਰ ਨਾਲ ਕੁਝ ਕੁ ਚਪਟਾ ਹੋਈਆਂ ਅੱਗੇ ਨਿਕਲ ਗਏ। ਬੂਰ ਮਾਜਰੇ ਟਿਕੇ ਗੁਰੂ ਕੇ ਸਿੱਖੋ, 21 ਦਸੰਬਰ 1704 ਦੀ ਸ਼ਾਮ ਪੈ ਗਈ ਏ। ਮੇਰਾ ਕਲਗੀ ਵਾਲਾ ਸਭ ਕੁਝ, ਆਨੰਦਪੁਰ ਛੋਟੇ ਪੁੱਤਰ ਸਭ ਕੁਝ ਵਿਛੋੜ ਕੇ ਅੱਜ ਚਮਕੌਰ ਦੀ ਗੜੀ ਵੱਲ ਪੈਰ ਵਧਾਇਆ ਹੈ। ਇੱਥੇ ਉਸ ਵਿਦਵਾਨ ਨੇ ਲਿਖਿਆ ਕਿ ਜਦੋਂ ਕਲਗੀ ਵਾਲੇ ਚਮਕੌਰ ਦੀ ਗੜੀ ਵੱਲ ਚੱਲੇ ਤੇ ਹੋਇਆ ਕੀ ਏ, ਜਬ ਦੂਰ ਸੇ ਦਰਿਆ ਕੇ ਕਿਨਾਰੇ ਨਜ਼ਰ ਆਏ। ਸਿੱਖ ਜਿਹੜੇ ਨੇ ਤੇ ਗੁਰੂ ਕੇ ਸਾਹਿਬਜ਼ਾਦਿਆਂ ਦੇ ਅੰਦਰ ਉਤਸ਼ਾਹ ਕਿੰਨਾ, ਇਹ ਨਹੀਂ ਕਿ ਦੁਸ਼ਮਣ ਪਿੱਛੇ ਵੇ ਤੇ ਪਿਤਾ ਜੀ ਆਪਾਂ ਕਿਤੇ ਲੁਕ ਜਾਈਏ। ਸਤਿਗੁਰੂ ਨੇ ਕਿਹਾ ਕੋਈ ਟਿਕਾਣਾ ਲੱਭੋ, ਓਟ ਲੈ ਕੇ ਜੰਗ ਕਰਾਂਗੇ। ਉੱਥੇ ਉਹ ਲਿਖਦਾ, ਜਬ ਦੂਰ ਸੇ ਦਰਿਆ ਕੇ ਕਿਨਾਰੇ ਨਜ਼ਰ ਆਏ, ਡੂਬੇ ਹੋਏ ਸਰਸਾ ਮੇ ਪਿਆਰੇ ਨਜ਼ਰ ਆਏ, ਯੇ ਦੇਖ ਕੇ ਵਿਗੜੇ ਹੋਏ ਸਾਰੇ ਨਜ਼ਰ ਆਏ, ਵਿਪਰੇ ਹੋਏ ਸਤਿਗੁਰੂ ਕੇ ਦੁਲਾਰੇ ਨਜ਼ਰ ਆਏ। ਕਹਤੇ ਥੇ ਇਜਾਜ਼ਤ ਨਹੀਂ ਹੈ ਹਮੇ ਰਨ ਕੀ, कि सानू अजे पिता ने हुक्म नहीं दिता मट्टी तक उड़ा सकते हैं दुश्मन के चमन की होया सी गिनती दे रह गए जे पिता ने असीस दिती ते दुश्मन नू मिट्टी विच मिला के रख दिया। चमकौर गढ़ी दे नेड़े गए इत्थे वेखो दो भरावां दी गढ़ी सी भावे तवारीख वाले बड़े शब्द होर तरह लिखे ने एक दा नाम सी भाई गरीबू एक दा नाम सी बुद्धी चंद रावत। जदो हजूर चमकौर की गढ़ी विच आए ने उथे कृपालू सतगुरु के चरणा विच बुद्धी चंद रावत कहिंदे ने आप पहुंचिया सी इन्हें खत जोड़ के क्या दाता तू साडी खातर सब कुछ कुर्बान करन ते तुलिया है असी तेरी की सेवा कर सकने हैं एक मेरी कच्ची गढ़ी है जे रैन बसेरा करना ते उस कच्ची गढ़ी विच कर लो। साहब कृपालू जी उस वेले कच्ची गढ़ी दे विच प्रवेश करदे ने 21 दिसंबर दी रात सन 1700 शाम नू 4 नू शाम नू कृपालू दाता जी ने अंदर प्रवेश कीता। जदो प्रवेश कीता ते गढ़ी नू देख के मुस्कराए सारे विद्वाना ने इस गल दा जिक्र कीता गढ़ी नू देख के मुस्कराए ते प्यारे भाई दया सिंह ने के पुछया दाता ए मुस्कुराहट कैसी। हजूर ने अपनी प्रिंसीपल स्वर्ण सिंह कोहे ने उन्हां नूं देखदे ने के अपने कमर कस्से विचों खंजर कढ़िया ते उस गढ़ी दी दीवार नाल लगी कोई मिट्टी तोड़ी मसल के ते इको दम तेज हवा विच उस मिट्टी नूं उड़ा दिता। प्यारे भाई दया सिंह ने पुछया दाता ए माजरा की है। हस के कहन लगे दया सिंह के ऐस गढ़ी दे सामने वड़े वड़े हकूमतां वालियां दे किले चुक जाणगे। महाराज इस दी तुसी मिट्टी उड़ाई क्यों में। कहन लगे जिस खित्ते में हम कहते थे आना ये वही है मैं पुत्रां नू पाल के तुरिया सां बस ऐस गढ़ी दी इंतजार सी जिथे मैं अपने दोनों पुत्र लिया के अकाल दी गोद विच ते कौम दी खातर पेज कर देने ने। जिस खित्ते में हम कहते थे आना ये वही है कल लुट के जिस जगह से जाना ये वही है जिस जगह पे बच्चों को कटाना ये वही है मिट्टी कह देती है ठिकाना ये वही है। कहते ने मिट्टी में यदि अजमत नू सलामी दिती है कि आज तू कच्ची है पर तेरे अंदर पक्कियां दा बसेरा हो गया सच जानी आज तो बाद केवल कच्ची नहीं रहिंदी दुनिया तक जेड़ी मैं हाथ नाल धूड़ उड़ाई है ए घड़िए तेरी धूड़ लोग आके अपने मत्थे ते लांदे रहणगे।